And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ ਯਾਰ। ਵੀਕਐਂਡ ਤਾਂ ਇਹਨਾਂ ਚੀਜ਼ਾਂ 'ਚ ਨਿਕਲ ਗਿਆ ਵੀ ਏਅਰ ਕੈਨੇਡਾ ਦੀ ਸਟ੍ਰਾਈਕ, ਅੱਛਾ ਹੁਣ ਟਲ ਗਈ। ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਫਲਾਈਟ ਅਟੈਂਡੈਂਟਸ ਨੂੰ ਕੰਮ 'ਤੇ ਵਾਪਸ ਜਾਓ, ਅੱਗੇ ਉਹ ਵੀ ਅੜ ਗਏ, ਕਹਿੰਦੇ ਅਸੀਂ ਨਹੀਂ ਜਾ ਰਹੇ ਵਾਪਸ, ਸਾਨੂੰ ਭੇਜ ਕੇ ਦਿਖਾਓ ਵਾਪਸ ਕੰਮ 'ਤੇ। ਅਤੇ ਇਹੋ ਜਿਹੀ ਅੜਫਸ ਬਣੀ ਆ। ਕੈਨੇਡਾ ਲੇਬਰ ਰਿਲੇਸ਼ਨਸ ਬੋਰਡ ਨੇ ਅੱਜ ਸਵੇਰੇ ਕਿਹਾ ਕਿ ਕੰਮ 'ਤੇ ਵਾਪਸ ਜਾਣ ਦੇ ਹੁਕਮਾਂ ਦਾ ਨੂੰ ਨਾ ਮੰਨਣਾ ਇਹ ਯੂਨੀਅਨ ਵੱਲੋਂ ਇੱਕ ਅਨਲੋਫੁਲ ਐਕਟ ਹੈ। ਸੋ ਜਿਹੜੀ ਹੁਣ ਚੱਲਦੀ ਇਸ ਵੇਲੇ ਸਟ੍ਰਾਈਕ ਆ ਉਹਨੂੰ ਇਲੀਗਲ ਕਹਿ ਦਿੱਤਾ ਗਿਆ ਹੈ।
ਯਾ ਸੋ ਪਹਿਲਾਂ ਸੈਟਰਡੇ ਸੈਕਸ਼ਨ 107 ਕੈਨੇਡਾ ਲੇਬਰ ਬੋਰਡ ਦਾ ਇਸਤੇਮਾਲ ਕਰਕੇ ਲੇਬਰ ਮਿਨਿਸਟਰ ਪੈਟੀ ਹਾਈਡੂ ਨੇ ਕਿਹਾ ਕਿ ਵੀ ਤੁਸੀਂ ਵਾਪਸ ਕੰਮ 'ਤੇ ਚੱਲੋ। ਇਹ ਸੈਕਸ਼ਨ ਆਮ ਤੌਰ 'ਤੇ ਪਹਿਲਾਂ ਇਸਤੇਮਾਲ ਨਹੀਂ ਸੀ ਹੁੰਦਾ,
ਪਰ ਪਿਛਲੇ ਸਾਲ
ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਜਦੋਂ ਪੋਰਟਸ ਵਾਲੀ ਸਟ੍ਰਾਈਕ ਹੋਈ, ਫਿਰ ਰੇਲ ਯਾਰਡਸ ਵਾਲੀ ਸਟ੍ਰਾਈਕ ਹੋਈ, ਈਵਨ ਕੈਨੇਡਾ ਪੋਸਟ ਵਾਲੀ ਸਟ੍ਰਾਈਕ ਦੇ ਵਿੱਚ ਵੀ ਜਦੋਂ ਕਿਹਾ ਜਾ ਰਿਹਾ ਸੀ ਨਾ ਵੀ ਇਹ ਸਪੈਸੀਫਿਕਲੀ ਬੈਕ ਟੂ ਵਰਕ ਲੈਜਿਸਲੇਸ਼ਨ ਤਾਂ ਨਹੀਂ ਹੈ ਪਰ ਬੈਕ ਟੂ ਵਰਕ ਆਰਡਰ ਕਰ ਦਿੱਤਾ ਗਿਆ ਹੈ। ਸੋ ਲਿਬਰਲਸ ਨੇ ਇਹ ਵਿੱਚ ਵਿਚਾਲੇ ਦਾ ਰਾਹ ਲੱਭਿਆ ਸੈਕਸ਼ਨ 107। ਸੈਕਸ਼ਨ 107 ਦੇ ਵਿੱਚ ਲਿਖਿਆ ਹੁੰਦਾ ਟੂ ਮੇਨਟੇਨ ਔਰ ਸਿਕਿਓਰ ਇੰਡਸਟਰੀਅਲ ਪੀਸ, ਵੀ ਇਹਦੇ ਵਾਸਤੇ ਅਸੀਂ ਇਹ ਬੈਕ ਟੂ ਵਰਕ ਆਰਡਰ ਕਰ ਰਹੇ ਹਾਂ। ਤੇ ਇਹ ਵਿੱਚ ਹੁਣ ਇਹਨੂੰ ਕੰਟੈਸਟ ਵੀ ਕੀਤਾ ਜਾ ਰਿਹਾ ਕੋਰਟਸ ਦੇ ਵਿੱਚ,
ਕਿਉਂਕਿ ਜਿਹੜੀ ਯੂਨੀਅਨ ਨੇ ਇਹੀ ਗੱਲ ਕਹਿ ਕੇ ਕਿ ਸਾਡੇ ਚਾਰਟਰ ਰਾਈਟਸ ਦੀ ਉਲੰਘਣਾ ਹੈ, ਸਾਡਾ ਜਿਹੜਾ ਲੋਫੁਲ ਹੱਕ ਹੈ ਹੜਤਾਲ ਕਰਨ ਦਾ ਆਪਣੇ ਹੱਕਾਂ ਦੀ ਮੰਗ ਕਰਨ ਦੇ ਵਾਸਤੇ, ਕਿ ਉਹਨਾਂ ਨੇ ਅਦਾਲਤ ਦੇ ਵਿੱਚ ਇਹਦੇ ਖਿਲਾਫ਼ ਇੱਕ ਚਾਰਟਰ ਚੈਲੰਜ ਵੀ ਲਾਂਚ ਕਰ ਦਿੱਤਾ।
ਯੈਸ, ਤੇ ਬਾਕੀ ਯੂਨੀਅਨਸ ਵੀ ਜਿਹੜੀਆਂ ਨੇ ਉਹ ਸਾਰੀਆਂ ਨੂੰ ਕੰਟੈਸਟ ਕਰ ਰਹੀਆਂ ਨੇ ਕੋਰਟਸ ਦੇ ਵਿੱਚ। ਸੋ ਪਰ ਸੈਕਸ਼ਨ 107 ਹੀ ਇਸਤੇਮਾਲ ਕੀਤਾ ਇੱਕ ਵਾਰ ਫਿਰ ਤੋਂ ਲੇਬਰ ਮਿਨਿਸਟਰ ਨੇ, ਤੇ ਉਹਨਾਂ ਨੇ ਕਿਹਾ ਵੀ ਹੁਣ ਚੱਲੋ ਵਾਪਸ ਕੰਮ 'ਤੇ ਸਾਰੇ ਜਣੇ। ਉਸ ਤੋਂ ਬਾਅਦ ਏਅਰ ਕੈਨੇਡਾ ਨੇ ਕਹਿ ਦਿੱਤਾ ਕਿ ਅਸੀਂ ਐਤਵਾਰ ਸ਼ਾਮ ਤੋਂ ਫਿਰ ਫਲਾਈਟਸ ਰਿਜ਼ਿਊਮ ਕਰਦੇ ਹਾਂ, ਪਰ ਐਤਵਾਰ ਸਵੇਰੇ ਯੂਨੀਅਨ ਨੇ ਕਹਿ ਦਿੱਤਾ ਕਿ ਅਸੀਂ ਤਾਂ ਜੀ ਇਸ ਆਰਡਰ ਦੀ ਤਾਮੀਲ ਨਹੀਂ ਕਰਾਂਗੇ।
ਜਿਹੜਾ ਇਹ ਆਰਡਰ ਵੀ ਹੈਗਾ ਇੱਕ ਜਿਹੜਾ ਸੈਕਸ਼ਨ 107 ਦਾ ਇੱਕ ਹੋਰ ਇਹ ਪਰਤ ਇੱਕ ਇਹ ਵੀ ਦੁਬਾਰਾ ਤੋਂ ਰਿਵੀਜ਼ਨ ਦੀ ਕਰ ਲਈ ਇਹਦੀ, ਕਿ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੇ ਜੋਬਸ ਮਿਨਿਸਟਰ ਜਾਂ ਲੇਬਰ ਮਿਨਿਸਟਰ ਨੇ ਉਹ ਸੀ ਆਈ ਆਰ ਬੀ ਨੂੰ ਕਹਿੰਦੇ ਨੇ ਭਾਈ ਤੁਸੀਂ ਹੁਕਮ ਦੇਣਾ। ਸੋ ਇੱਕ ਤਰ੍ਹਾਂ ਸੀ ਆਈ ਆਰ ਬੀ ਦੇ ਮੋਢੇ ਰੱਖ ਕੇ ਬੰਦੂਕ ਚਲਾਈ ਜਾਂਦੀ ਆ। ਅਤੇ ਏਅਰ ਕੈਨੇਡਾ ਦੀ ਜਿਹੜੀ ਇਹ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਆ ਵਾਸੂ ਜੀ, ਉਹਨਾਂ ਨੇ ਇਹ ਵੀ ਕਿਹਾ ਸੀ, ਉਹਨਾਂ ਨੇ ਇੱਕ ਜਿਹੜਾ ਕੰਸਰਨ ਰੇਜ਼ ਕੀਤਾ ਨਾ, ਉਹਨੇ ਕਿਹਾ ਵੀ ਅਸੀਂ ਹੁਕਮ ਇਸ ਕਰਕੇ ਵੀ ਨਹੀਂ ਮੰਨਣਾ ਕਿਉਂਕਿ ਜਿਹੜੇ ਸੀ ਆਈ ਆਰ ਬੀ ਦੇ ਚੇਅਰ ਨੇ ਮਰਸੀ ਟੈਂਬਲੇ, ਉਹ ਏਅਰ ਕੈਨੇਡਾ ਦੇ ਲੀਗਲ ਕਾਉਂਸਲ ਹੁੰਦੇ ਸੀ 1998 ਤੋਂ ਲੈ ਕੇ 2004 ਤੱਕ। ਸੋ 20 ਸਾਲ ਤੋਂ ਵੀ ਵੱਧ ਸਮੇਂ ਤੋਂ ਪਹਿਲਾਂ ਜਿਹੜੇ ਏਅਰ ਕੈਨੇਡਾ ਦੇ ਲੀਗਲ ਕਾਉਂਸਲ ਸੀ ਉਹ ਇਸ ਵੇਲੇ ਸੀ ਆਈ ਆਰ ਬੀ ਦੇ ਚੇਅਰ ਨੇ। ਅਤੇ ਇਸ ਕਰਕੇ ਮਤਲਬ ਯੂਨੀਅਨ ਦਾ ਇਹ ਕਹਿਣਾ ਵੀ ਉਹਨਾਂ ਦਾ ਤਾਂ ਕੌਨਫਲਿਕਟ ਆਫ ਇੰਟਰਸਟ ਆ।
ਯਾ ਸੋ ਏਅਰ ਜਦੋਂ ਫਿਰ ਸਵੇਰੇ ਯੂਨੀਅਨ ਨੇ ਕਹਿ ਦਿੱਤਾ ਕਿ ਅਸੀਂ ਇਸ ਹੁਕਮ ਨੂੰ ਨਹੀਂ ਮੰਨਣਾ, ਫਿਰ ਏਅਰ ਕੈਨੇਡਾ ਨੇ ਕਿਹਾ ਵੀ ਚਲੋ ਠੀਕ ਆ, ਫਿਰ ਅੱਜ ਸ਼ਾਮ ਤੋਂ ਨਹੀਂ, ਮਤਲਬ ਐਤਵਾਰ ਸ਼ਾਮ ਤੋਂ ਨਹੀਂ, ਅਸੀਂ ਸੋਮਵਾਰ ਸ਼ਾਮ ਤੋਂ ਹੁਣ ਫਲਾਈਟਸ ਨੂੰ ਰਿਜ਼ਿਊਮ ਕਰਾਂਗੇ।
ਯੈਸ,
ਤੇ ਲੰਘੇ ਕੱਲ ਐਤਵਾਰ ਸੀ ਆਈ ਆਰ ਬੀ ਦੀ ਹੀਅਰਿੰਗ ਹੁੰਦੀ ਆ, ਤੇ ਉਸ ਹੀਅਰਿੰਗ ਦਾ ਨਤੀਜਾ ਫਿਰ ਅੱਜ ਸਵੇਰੇ ਆਉਂਦਾ ਜਿਹਦਾ ਤਹਿਤ ਸੀ ਆਈ ਆਰ ਬੀ ਵਾਲੇ ਕਹਿੰਦੇ ਨੇ ਕਿ ਵੀ ਇਹ ਹੁਕਮ ਨਾ ਮੰਨਣਾ, ਦਿਸ ਐਕਟ ਇਜ਼ ਅਨਲੋਫੁਲ, ਹੁਣ ਇਲੀਗਲ ਆ।
ਹੁਣ ਵਾਸੂ ਜੀ, ਯੂਨੀਅਨ ਨੂੰ ਇਹ ਕਿਹਾ ਗਿਆ ਵੀ ਜਿਹੜੇ ਆਪਣੇ ਕਾਮੇ ਨੇ ਉਹਨਾਂ ਨੂੰ ਅੱਜ ਦੇ ਬਾਏ ਨੂਨ ਟੂਡੇ, ਸੋ ਈਸਟਰਨ ਸਮੇਂ ਦੇ ਮੁਤਾਬਕ ਨੂਨ ਟਾਈਮ ਮਤਲਬ 9 ਵਜੇ ਤੱਕ ਆਪਣੇ ਕਾਮਿਆਂ ਨੂੰ ਵਾਪਸ ਭੇਜ ਦਿੱਤਾ ਜਾਵੇ। ਇਹ ਜਿਹੜੇ ਹੁਕਮ ਨੇ ਇਹ ਦਿੱਤੇ ਗਏ ਨੇ ਅੱਜ।
ਯਾ ਪਰ ਉਹ ਕਹਿ ਚੁੱਕੇ ਨੇ ਕਿ ਅਸੀਂ ਹੁਕਮ ਦੀ ਪਾਲਣਾ ਨਹੀਂ ਕਰਨੀ, ਸੋ ਇਹਦਾ ਕੀ ਬਣੇਗਾ ਹੁਣ? ਅਨਲੋਫੁਲ ਕਹਿ ਦੇਣਾ। ਸੋ ਵਿਜੇ ਜੀ, ਇਹਦੇ ਜੇ ਆਪਾਂ ਦੇਖੀਏ ਵੀ ਪਹਿਲਾਂ ਜਿਹੜੇ ਕੋਈ ਪ੍ਰੈਸੀਡੈਂਟਸ ਰਹੇ ਨੇ, ਸੋ ਇਸ ਤੋਂ ਪਹਿਲਾਂ 1978 ਦੇ ਵਿੱਚ ਇਸੇ ਤਰ੍ਹਾਂ ਪੋਸਟਲ ਵਰਕਰਸ ਦੀ ਹੜਤਾਲ ਹੋਈ ਸੀ, ਤੇ ਉਦੋਂ ਵੀ ਬੈਕ ਟੂ ਵਰਕ ਆਰਡਰ ਕੀਤਾ ਗਿਆ ਸੀ, ਤੇ ਯੂਨੀਅਨ ਨੇ ਕਿਹਾ ਸੀ ਅਸੀਂ ਇਸ ਹੁਕਮ ਨੂੰ ਨਹੀਂ ਮੰਨਣਾ। ਤੇ ਉਸ ਵੇਲੇ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਯੂਨੀਅਨ ਦੇ, ਉਹਨਾਂ ਨੂੰ ਉਦੋਂ ਉਸ ਤੋਂ ਬਾਅਦ ਵਿਜੇ ਜੀ 2 ਮਹੀਨੇ ਤੱਕ ਜੇਲ੍ਹ ਦੀ ਸਜ਼ਾ ਹੋ ਗਈ।
ਜਿਹੜੀ ਯੂਨੀਅਨ ਸੀਗੀ ਉਹਨਾਂ ਨੇ ਬੈਕ ਟੂ ਵਰਕ ਦੇ ਹੁਕਮ ਮਿਲਣ ਤੋਂ ਬਾਅਦ 1 ਹਫ਼ਤਾ ਹੋਰ ਸਟ੍ਰਾਈਕ 'ਤੇ ਰਹੇ ਸੀ। 1 ਹਫ਼ਤਾ ਉਹਨਾਂ ਵੱਲੋਂ ਕੀਤੀ ਫਾਲਤੂ ਸਟ੍ਰਾਈਕ ਦੇ ਨਤੀਜੇ ਵਜੋਂ ਯੂਨੀਅਨ ਦੇ ਲੀਡਰ ਨੂੰ ਉਦੋਂ 1978 ਦੀ ਗੱਲ ਆ ਲਾਈਕ ਯੂ ਮੈਂਸ਼ਨ, ਸੋ ਉਹਨਾਂ ਨੂੰ ਉਦੋਂ 2 ਮਹੀਨੇ ਹਵਾਲਾਤ ਦੀ ਸਜ਼ਾ ਕੱਟਣੀ ਪਈ ਸੀ।
ਪਰ ਔਨ ਦ ਅਦਰ ਸਾਈਡ 2022 ਦੇ ਵਿੱਚ ਇਸੇ ਤਰ੍ਹਾਂ ਓਨਟੈਰੀਓ ਦੇ ਵਿੱਚ ਡਗ ਫੋਰਡ ਨੇ
ਜਿਹੜੇ
ਐਜੂਕੇਸ਼ਨ ਵਰਕਰਸ ਨੇ ਉਹਨਾਂ ਨੂੰ ਕਿਹਾ ਸੀ ਯੂ ਕਮ ਬੈਕ ਟੂ ਵਰਕ, ਵੀ ਹੁਣ ਆਪਣੀ ਸਟ੍ਰਾਈਕ ਖਤਮ ਕਰੋ। ਪਰ ਉਹਨਾਂ ਦੇ ਸਪੋਰਟ ਦੇ ਵਿੱਚ ਜਿੰਨੀਆਂ ਵੀ ਯੂਨੀਅਨਸ ਨੇ ਸੂਬੇ ਦੀਆਂ, ਪੂਰੇ ਦੀ ਪੂਰੀ ਜਿਹੜੀ ਲੇਬਰ ਮੂਵਮੈਂਟ ਉਹ ਐਜੂਕੇਸ਼ਨ ਵਰਕਰਸ ਦੇ ਨਾਲ ਆ ਕੇ ਖੜ ਗਈ ਸੀ ਐਂਡ ਦੈਨ ਦਾ ਗਵਰਨਮੈਂਟ ਹੈਡ ਟੂ ਬੈਕ ਡਾਊਨ ਸੋ ਹੁਣ ਇਹ ਦੇਖਣਾ ਹੈ ਕਿ ਦੋਨਾਂ ਸਾਈਡਸ ਦੇ ਵਿੱਚੋਂ ਹੂ ਫਲਿਪਸ ਹੂ ਬਲਿੰਕਸ ਫਰਸਟ
ਜਾਂ ਕੀ ਕੋਈ ਹੋਰ ਵੀ ਇਹੋ ਜਿਹੀਆਂ ਯੂਨੀਅਨਸ ਨੇ ਜਿਹੜੀਆਂ ਕਿ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਦੇ ਪਿੱਠ ਪਿੱਛੇ ਆ ਕੇ ਖੜ ਜਾਣਗੀਆਂ ਕਿਉਂਕਿ ਜਿਹੜੀ ਓਨੀ ਫਿਰ ਮੇਜਰ ਡਿਸਰਪਸ਼ਨ ਆ ਉਹ ਸਰਕਾਰ ਵੀ ਨਹੀਂ ਚਾਹੇਗੀ ਕਿ ਹੋਵੇ ਯੂਨੀਅਨ ਨੂੰ ਵਾਸੂ ਜੀ ਇਸ ਹੁਕਮ ਅਦੂਲੀ ਕਰਕੇ ਜੁਰਮਾਨਾ ਵੀ ਹੋ ਸਕਦਾ ਉਹ ਦੇਖਣਾ ਹੋਏਗਾ ਹੁਣ ਕਿ ਜੇ ਅੱਜ ਵੀ ਕਾਮੇ 12 ਵਜੇ ਈਸਟਰਨ ਸਮੇਂ ਮੁਤਾਬਕ ਵਾਪਸ ਕੰਮ 'ਤੇ ਨਹੀਂ ਜਾਂਦੇ ਤਾਂ ਫਿਰ ਇਸ ਸਟ੍ਰਾਈਕ ਨੂੰ ਇਲੀਗਲ ਗਰਦਾਨੇ ਜਾਣ ਤੋਂ ਬਾਅਦ ਵੀ ਉਸ ਦੇ ਬਾਵਜੂਦ ਕੰਮ 'ਤੇ ਵਾਪਸ ਨਾ ਜਾਣ 'ਤੇ ਐਕਸ਼ਨ ਕੀ ਲਿਆ ਜਾਂਦਾ ਜਾਂ ਉਹਦਾ ਨਤੀਜਾ ਕੀ ਨਿਕਲਦਾ ਏਅਰ ਕੈਨੇਡਾ ਨੇ ਵਾਸੂ ਜੀ ਇਹ ਕਿਹਾ ਸੀ ਵੀ ਲਾਈਕ ਯੂ ਮੈਨਸ਼ਨ ਕਿ ਅੱਜ ਸ਼ਾਮ ਤੋਂ ਉਹ ਫਲਾਈਟਸ ਰਿਜ਼ਿਊਮ ਕਰ ਦੇਣਗੇ ਪਰ ਜੇ ਫਲਾਈਟ ਅਟੈਂਡੈਂਟਸ ਕੰਮ 'ਤੇ ਵਾਪਸ ਹੀ ਨਾ ਗਏ ਤਾਂ ਫਿਰ ਉਹ ਫਲਾਈਟਸ ਵੀ ਕਿੱਦਾਂ ਰਿਜ਼ਿਊਮ ਹੋ ਜਾਣਗੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਨੇ ਉਹ ਬੜੀ 6-5 ਦੇ ਵਿੱਚ ਨੇ ਇਸ ਵੇਲੇ ਵੀ ਕਰੀਏ ਤਾਂ ਕਰੀਏ ਕੀ
ਬਿਲਕੁਲ ਸੋ ਏਅਰ ਜੋ ਹੁਣ ਨੈਗੋਸੀਏਸ਼ਨ ਚੱਲ ਰਹੀ ਹੈ ਸਾਨੂੰ ਪਤਾ ਇਹਦੇ ਵਿੱਚ ਦੋ ਪ੍ਰਮੁੱਖ ਕਾਰਨ ਸੀਗੇ ਇੱਕ ਤਾਂ ਕਹਿੰਦੇ ਤਨਖਾਹਾਂ ਬੜੀਆਂ ਘੱਟ ਨੇ ਉੱਪਰੋਂ ਫਿਰ ਜਿਹੜਾ ਗਰਾਊਂਡ ਵਰਕ ਆ ਉਹਦੇ ਵਾਸਤੇ ਪੈਸੇ ਦਿੱਤੇ ਨਹੀਂ ਜਾਂਦੇ ਕਿ ਅਨਪੇਡ ਵਰਕ ਬਹੁਤ ਜ਼ਿਆਦਾ ਹੈ ਅਤੇ ਏਅਰ ਕੈਨੇਡਾ ਨੇ ਪਹਿਲਾਂ ਇਹ ਕਿਹਾ ਸੀ ਵੀ ਟੋਟਲ ਜੇ ਅਸੀਂ ਦੇਖੀਏ ਤਾਂ 4 ਸਾਲਾਂ ਦੇ ਵਿੱਚ ਅਸੀਂ 38% ਵੇਜ ਇਨਕਰੀਜ਼ ਦੇ ਰਹੇ ਹਾਂ ਪਰ ਇਫੈਕਟਿਵਲੀ ਵਿਜੇ ਜੀ ਜੋ ਐਕਚੁਅਲ ਇਫੈਕਟਿਵ ਤਾਂ ਚਲੋ ਮੰਨ ਲਓ ਵੀ 38% ਸ਼ਾਇਦ ਕਿਸੇ ਤਰੀਕੇ ਨਾਲ ਉਹ ਬਣਦਾ ਹੋਏਗਾ ਪਰ ਜੇ ਆਪਾਂ ਸਿਰਫ ਅਤੇ ਸਿਰਫ ਵੇਜ ਇਨਕਰੀਜ਼ ਦੇਖੀਏ ਤਾਂ 4 ਸਾਲਾਂ ਦੇ ਵਿੱਚ 17.2% ਵੇਜ ਇਨਕਰੀਜ਼ ਔਫਰ ਕੀਤਾ ਜਾ ਰਿਹਾ
ਕਿਉਂਕਿ ਜਦੋਂ ਅਦਰਵਾਈਜ਼ ਇੱਕ ਉਹ ਵੱਡਾ ਨੰਬਰ ਪ੍ਰੋਜੈਕਟ ਕੀਤਾ ਜਾਂਦਾ ਨਾ ਉਹਦੇ 'ਚ ਵੱਖੋ ਵੱਖਰੇ ਬੈਨੀਫਿਟਸ ਪੈਨਸ਼ਨ ਬੈਨੀਫਿਟਸ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਕਾਮਿਆਂ ਨੂੰ ਉਦੋਂ ਹੀ ਮਿਲਣੀਆਂ ਇਫ ਯੂ ਵਰਕ ਵਿਦ ਦਾ ਕੰਪਨੀ ਫੋਰ ਅ ਸਰਟਨ ਨੰਬਰ ਆਫ ਈਅਰਸ ਉਹ ਤਾਂ ਕਰਕੇ ਉਹ ਨੰਬਰ ਬੜਾ ਇਨਫਲੇਟ ਹੋ ਕੇ 38 'ਤੇ ਪਹੁੰਚ ਜਾਂਦਾ ਪਰ 17.2% ਹੀ ਸਰ 17.2% ਜਿਹੜਾ ਇਫੈਕਟਿਵ ਆ 4 ਸਾਲਾਂ ਦੇ ਵਿੱਚ ਉਹੀ ਵੇਜ ਇਨਕਰੀਜ਼ ਆ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਆ ਜਿਹੜਾ ਕੰਟਰੈਕਟ 31 ਮਾਰਚ ਨੂੰ ਐਕਸਪਾਇਰ ਹੋਇਆ ਫਲਾਈਟ ਅਟੈਂਡੈਂਟਸ ਦੀ ਇਸ ਯੂਨੀਅਨ ਦਾ ਏਅਰ ਕੈਨੇਡਾ ਦੇ ਨਾਲ ਬਸ ਵੀ 10 ਸਾਲ ਦਾ ਕੰਟਰੈਕਟ ਸੀ ਉਹ 10 ਦੇਖੋ ਤੁਸੀਂ ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਜੇ 10 ਸਾਲ ਪੁਰਾਣਾ ਕੰਟਰੈਕਟ 2015 ਦੇ ਵਿੱਚ ਸਾਈਨ ਹੋਇਆ ਹੋਏਗਾ ਕਿ 2015 ਤੱਕ ਜਿਹੜੀ ਇਕਨੋਮਿਕ ਸਟੇਬਿਲਿਟੀ ਸੀ ਉਹ ਕਿਸ ਪੱਧਰ ਤੱਕ ਦੀ ਸੀ ਕਿ 10 ਸਾਲ ਦਾ ਕੰਟਰੈਕਟ ਕਰਨ ਲੱਗੇ ਵੀ ਯੂਨੀਅਨ ਨੂੰ ਇਹ ਨਹੀਂ ਲੱਗਿਆ ਕਿ ਯਾਰ 10 ਸਾਲ ਤਾਂ ਬਹੁਤ ਲੰਬਾ ਸਮਾਂ ਹੁੰਦਾ ਵੀ ਇਹਦੇ ਵਿੱਚ ਤਾਂ ਬਹੁਤ ਕੁਝ ਤਬਦੀਲੀਆਂ ਆ ਜਾਣਗੀਆਂ ਕਿਉਂਕਿ ਉਸ ਤੋਂ ਪਹਿਲਾਂ ਵਾਲੇ ਜਿਹੜੇ 10 ਸਾਲ ਸੀ ਉਹ ਇੱਕ ਬੜੇ ਪ੍ਰਿਡਿਕਟੇਬਲ ਪੈਟਰਨ 'ਤੇ ਚੱਲੇ ਸੀ ਮਹਿੰਗਾਈ ਕਿਹੜੇ ਰੇਟ 'ਤੇ ਵਧੀ ਉਹਦੇ ਵਿੱਚ ਹੋਰ ਕਿਹੋ ਜਿਹੀਆਂ ਇਕਨੋਮੀ 'ਚ ਵੀ ਤਬਦੀਲੀਆਂ ਆਈਆਂ ਉਹ ਬੜਾ ਇੱਕ ਪ੍ਰਿਡਿਕਟੇਬਲ ਜਿਹਾ ਹਿਸਾਬ ਤਾਬ ਸੀ ਪਰ ਪਿਛਲੇ 10 ਸਾਲਾਂ ਦੇ ਵਿੱਚ ਕੋਸਟ ਆਫ ਲਿਵਿੰਗ ਜਿਸ ਕਦਰ ਵਧੀ ਆ ਵਾਸੂ ਜੀ ਵੇਜਿਸ ਹੈਵ ਨੋਟ ਕੈਪਟ ਪੇਸ ਵਿਦ ਦੈਟ ਐਟ ਆਲ
ਯਾ ਹੁਣ ਤਾਂ ਸਾਡੇ ਸਰਕਾਰਾਂ ਵਾਸਤੇ ਇੰਸਟੀਟਿਊਸ਼ਨਸ ਵਾਸਤੇ ਅਗਲੇ 6 ਮਹੀਨਿਆਂ ਦੀ ਵੀ ਪ੍ਰੋਜੈਕਸ਼ਨ ਦੇਣੀ ਔਖੀ ਹੋ ਗਈ ਆ
ਹਾਂ
ਕਿ ਬਜਟ ਪ੍ਰੈਜੈਂਟ ਕਿਵੇਂ ਕਰੀਏ ਅਸੀਂ ਕਿਵੇਂ ਦੱਸੀਏ ਵੀ ਅਗਲੇ ਸਾਲ ਡੈਫੀਸਿਟ ਕਿੰਨਾ ਹੋਏਗਾ ਡੈਟ ਕਿੰਨਾ ਹੋਏਗਾ ਕਿਉਂਕਿ ਪਤਾ ਹੀ ਕੁਝ ਨਹੀਂ
ਤੇ ਇਹ ਉਹ ਸਰਕਾਰਾਂ ਇਹ ਉਹ ਵਿਅਕਤੀ ਇਹ ਉਹ ਵਿਭਾਗ ਨੇ ਜਿਨ੍ਹਾਂ ਦਾ ਫੁੱਲ ਟਾਈਮ ਕੰਮ ਹੀ ਹੈ ਇੱਦਾਂ ਨਹੀਂ ਹੈ ਵੀ ਇਹਨਾਂ ਨੇ ਹੋਰ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਬਜਟ ਬਣਾ ਕੇ ਦੇਣਾ ਸੀ ਉਹਨਾਂ ਵੱਲੋਂ ਬਜਟ ਬਣਾਉਣਾ ਉਹਨਾਂ ਲਈ ਮੁਸ਼ਕਲ ਹੋ ਗਏ ਨੇ ਅੱਛਾ ਜੇ ਬਜਟ
ਹੁਣ ਜਿਹੜੇ ਇੱਥੇ ਆਪਣੇ ਕੰਟਰੈਕਟਸ ਜਿਹੜੇ ਰੀਨੈਗੋਸ਼ੀਏਟ ਹੋ ਵੀ ਰਹੇ ਨੇ ਹੁਣ ਉਹ ਪਹਿਲਾਂ ਤਾਂ ਹੁੰਦਾ ਸੀ ਵੀ 4 ਸਾਲਾਂ ਦੇ ਕੰਟਰੈਕਟ ਨੇ ਪਰ ਇਸ ਵਾਰ ਜਿਹੜੀ ਹੁਣ ਗੱਲਬਾਤ ਚੱਲ ਰਹੀ ਆ ਕਿ ਆਪਣੇ ਇੱਥੇ ਸੂਬੇ ਦੇ ਵਿੱਚ ਜਿਹੜੇ ਕੋਈ ਕੰਟਰੈਕਟਸ ਰੀਨੈਗੋਸ਼ੀਏਟ ਹੋਣੇ ਨੇ ਉਹ 2-2 ਸਾਲਾਂ ਦੇ ਹੁਣ ਰੀਨੈਗੋਸ਼ੀਏਸ਼ਨ ਹੋ ਰਹੀ
ਉਹਦਾ ਰੀਜ਼ਨ ਇਹੀ ਆ ਕਿਉਂਕਿ ਯੂਨੀਅਨਸ ਨੂੰ ਪਤਾ ਕਿ ਜੇ ਜੋ ਹਾਲ ਪਿਛਲੇ 10 ਵੀ ਛੱਡੋ ਜੋ ਪਿਛਲੇ 5 ਸਾਲਾਂ 'ਚ ਰਿਹਾ ਵੀ ਜੇ ਗੋਡ ਫੋਰਬਿਡ ਅਗਲੇ 5 ਸਾਲਾਂ 'ਚ ਵੀ ਜੋ ਉਹੀ ਹਾਲ ਰਿਹਾ ਤੁਸੀਂ ਆਪਣੇ ਹੱਥ ਨਹੀਂ ਬੰਨਣਾ ਚਾਹੁੰਦੇ ਕੋਈ ਲੰਬਾ ਕੰਟਰੈਕਟ ਕਰਕੇ ਸੋ ਦੈਟ ਉਹ ਛੇਤੀ ਛੇਤੀ ਉਹਦੇ ਵਿੱਚ ਰੀਨੈਗੋਸ਼ੀਏਸ਼ਨ ਹੋਵੇ ਸੋ ਦੈਟ ਐਡਜਸਟਮੈਂਟਸ ਉਨੀਆਂ ਹੀ ਤੇਜ਼ੀ ਨਾਲ ਹੋ ਸਕਣ
ਪਰ 2 ਸਾਲਾਂ ਦੇ ਕੰਟਰੈਕਟ ਦਾ ਮਤਲਬ ਇਹ ਹੈ ਕਿ ਹਰ 2 ਸਾਲ ਬਾਅਦ ਫੇਰ ਸਟ੍ਰਾਈਕ ਦਾ ਜਿਹੜਾ ਖਤਰਾ ਬਣ ਜਾਏਗਾ
ਜਾਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੀ ਸਥਿਰਤਾ ਦੇ ਉੱਪਰ ਜਿਹੜਾ ਸਟ੍ਰਾਈਕ ਦਾ ਬਦਲ ਆ ਉਹ ਮੰਡਰਾਉਂਦਾ ਰਹਿਣਾ ਜਿਹੜੀ ਵਾਸੂ ਜੀ ਤੁਸੀਂ ਫੋਰਕਾਸਟ ਦੀ ਗੱਲ ਕੀਤੀ ਬਜਟਸ ਦੀ ਗੱਲ ਕੀਤੀ ਏਅਰ ਕੈਨੇਡਾ ਨੇ ਵੀ ਅੱਜ ਸਸਪੈਂਡ ਕਰਤਾ ਕਹਿੰਦੇ ਅਸੀਂ 3ਜੇ ਕੁਆਟਰ 'ਚ ਕੀ ਮੁਨਾਫਾ ਹੋਣਾ 3ਜਾ ਕੁਆਟਰ ਵੀ ਛੱਡੋ ਅੰਟਿਲ ਦੀ ਐਂਡ ਆਫ ਦਿਸ ਈਅਰ ਸਾਡੀ ਫਾਈਨੈਂਸ਼ੀਅਲ ਸਥਿਤੀ ਕਿਹੋ ਜਿਹੀ ਹੋਏਗੀ ਸਾਡੀ ਡਿਮਾਂਡ ਸਾਡੀ ਫਲਾਈਟਸ ਦੇ ਵਿੱਚੋਂ ਸਾਨੂੰ ਕਿੰਨੀ ਕਮਾਈ ਹੋਣੀ ਆ ਕਹਿੰਦੇ ਅਸੀਂ ਉਹ ਗਾਈਡੈਂਸ ਦੇ ਹੀ ਨਹੀਂ ਸਕਦੇ ਕਿਉਂਕਿ ਇਸ ਹੜਤਾਲ ਕਰਕੇ ਇਸ ਹੜਤਾਲ ਦੇ ਵਿੱਚ ਬੈਕ ਟੂ ਵਰਕ ਦਾ ਹੁਕਮ ਹੋਣ ਦੇ ਬਾਵਜੂਦ ਯੂਨੀਅਨ ਵੱਲੋਂ ਇਸ ਗੱਲ ਤੋਂ ਮੁਨਕਰ ਹੋ ਜਾਣਾ ਕਿ ਅਸੀਂ ਕੰਮ 'ਤੇ ਵਾਪਸ ਨਹੀਂ ਜਾਣਾ ਇਹਦੇ ਨਾਲ ਸਾਡਾ ਕੰਮ ਹੋਰ ਔਖਾ ਹੋ ਗਿਆ ਅਸੀਂ ਕਿਵੇਂ ਦੱਸੀਏ ਜੇ ਫਲਾਈਟਾਂ ਹੀ ਨਹੀਂ ਉੱਡ ਸਕਣਗੀਆਂ ਤਾਂ ਮੁਨਾਫਾ ਕਿੱਥੋਂ ਹੋਣਾ
ਜਾਂ ਯੂਨੀਅਨਸ ਦੇ ਇਸ ਵਾਰ ਇੰਨੇ ਜ਼ਿਆਦਾ ਅੜ ਜਾਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਨੂੰ ਪਤਾ ਕਿ ਏਅਰ ਕੈਨੇਡਾ ਦੇ ਕੋਲ ਸਿੰਸ ਕੋਵਿਡ 19 ਤੋਂ ਬਾਅਦ ਜਿਹੜੀ ਰਿਕਵਰੀ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਸੋ ਸੇਫ ਵੁੱਡ ਬੀ ਸੇਫ ਟੂ ਸੇਫ ਫਰੋਮ 2022 ਟਿਲ ਨਾਓ ਇਹਨਾਂ ਨੇ ਹਰ ਸਾਲ ਮੁਨਾਫੇ ਕਮਾਏ ਨੇ ਪੈਸੇ ਇਹਨਾਂ ਦੇ ਕੋਲ ਹੈਗੇ ਨੇ ਸੋ ਯੂਨੀਅਨਸ ਆਲਸੋ ਨੋ ਦੈਟ ਇਸ ਕਰਕੇ ਉਹ ਕਹਿ ਰਹੀਆਂ ਨੇ ਵੀ ਨਹੀਂ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਸਾਡਾ ਬਣਦਾ ਹਿੱਸਾ ਸਾਨੂੰ
ਏਅਰ ਕੈਨੇਡਾ ਨੇ ਆਪਣੇ ਸ਼ੇਅਰਸ ਵੀ ਬਹੁਤ ਵੱਡੀ ਗਿਣਤੀ 'ਚ ਬਾਏਬੈਕ ਕੀਤੇ ਜਦੋਂ ਪਿਛਲੇ ਫਾਈਨੈਂਸ਼ੀਅਲ ਨਤੀਜੇ ਆਏ ਸੀ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਪਿਛਲੇ ਮਹੀਨਿਆਂ ਦੌਰਾਨ ਕੀਤੀ ਆ ਕਿ ਅਸੀਂ ਆਪਣੇ ਸ਼ੇਅਰ ਵਾਪਸ ਖਰੀਦਣੇ ਨੇ ਅਤੇ ਕੋਈ ਵੀ ਕੰਪਨੀ ਆਪਣੇ ਹੀ ਸ਼ੇਅਰਸ ਮਾਰਕੀਟ ਦੇ ਵਿੱਚੋਂ ਬਾਏਬੈਕ ਉਦੋਂ ਕਰਦੀ ਹੈ ਵਨ ਜਿਹੜੀ ਤੁਸੀਂ ਗੱਲ ਕੀਤੀ ਵੀ ਪੈਸੇ ਹੋਣ, ਦੂਜੀ ਗੱਲ ਜਦੋਂ ਪਤਾ ਹੋਵੇ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਸ਼ੇਅਰਸ ਦੀ ਵੈਲਿਊ ਹੋਰ ਜ਼ਿਆਦਾ ਵਧੇਗੀ, ਜਿਹੜੀ ਓਵਰਆਲ ਕੰਪਨੀ ਦੀ ਪ੍ਰੋਫਿਟੇਬਿਲਿਟੀ ਦੀ ਟ੍ਰਜੈਕਟਰੀ ਆ ਉਹ ਸਹੀ ਦਿਸ਼ਾ ਦੇ ਵੱਲ ਜਦੋਂ ਜਾ ਰਹੀ ਹੋਵੇ। ਸੋ ਦੇਖਦੇ ਹਾਂ ਵਾਸੂ ਜੀ ਇਸ ਹੜਤਾਲ ਦਾ ਜਿਹੜਾ ਇੱਕ ਤਾਂ ਦੇਖੋ ਜਿਹੜਾ ਪਹਿਲੂ ਹੈਗਾ ਜਿਹੜੇ ਫਲਾਈਟ ਅਟੈਂਡੈਂਟਸ ਨੇ ਉਹ, ਦੂਜਾ ਏਅਰਲਾਈਨ ਦੇ ਓਪਰੇਸ਼ਨਸ, ਪਰ ਜਿਹੜੇ ਯਾਤਰੀ ਨੇ ਉਹਨਾਂ ਦੇ ਵਿੱਚੋਂ ਕਈ ਅਜਿਹੇ ਜਿਨ੍ਹਾਂ ਨੇ ਕਿਸੇ ਖੁਸ਼ੀ ਦੇ ਮੌਕੇ ਜਾਣਾ, ਕਈਆਂ ਨੇ ਕਿਸੇ ਗਮਗੀਨ ਮੌਕੇ ਦੇ ਵਿੱਚ ਆਪਣੇ ਕਿਸੇ ਵੀ ਹੈ ਨਾ ਉਸ ਪਰਪਸ ਵਾਸਤੇ ਟਰੈਵਲ ਕਰਨਾ, ਯਾਤਰੀ ਔਰ ਫੋਰ ਐਨੀ ਅਦਰ ਰੀਜ਼ਨ, ਕਈਆਂ ਦੀ ਕੋਈ ਹੈਲਥ, ਕਿਸੇ ਦੀ ਕੋਈ ਸਰਜਰੀ ਆ ਉਹ ਸਰਜਰੀ ਕਰਾਉਣ ਦੇ ਵਾਸਤੇ ਉਹਨੇ ਜਾਣਾ, ਕਿਸੇ ਨੇ ਆਪਣੇ ਪਰਿਵਾਰਕ ਮੈਂਬਰ ਦੀ ਦੇਖਭਾਲ ਲਈ ਜਾਣਾ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਖੱਜਲ ਖੁਆਰ ਹੁੰਦੇ ਪਏ ਨੇ।
ਇੱਕ ਐਸਟੀਮੇਟ ਹੈਗਾ ਵੀ ਤਕਰੀਬਨ 25,000 ਕੈਨੇਡੀਅਨਸ ਦੇ ਸਟੈਂਡਰਡ ਅਬਰਾਡ, ਉਹਨਾਂ ਨੂੰ ਵਾਪਸ ਵੀ ਤਾਂ ਲੈ ਕੇ ਆਉਣਾ। ਸੋ ਮਿਨਿਸਟਰ ਨੇ ਇਹ ਵੀ ਇੱਕ ਤਰਕ ਦਿੱਤਾ ਸੀ ਵੀ ਦੈਟਸ ਵਨ ਆਫ ਦ ਰੀਜ਼ਨਸ ਕਿ ਅਸੀਂ ਬੈਕ ਟੂ ਵਰਕ ਲੈਜਿਸਲੇਸ਼ਨ ਦਾ ਨਹੀਂ, ਬੈਕ ਟੂ ਵਰਕ ਆਰਡਰ ਅਸੀਂ ਪਾਸ ਕਰ ਰਹੇ ਹਾਂ।
ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ, ਇਹ ਇੰਪੋਰਟੈਂਟ ਆ ਕਿ ਜਦੋਂ ਬੈਕ ਟੂ ਵਰਕ ਲੈਜਿਸਲੇਸ਼ਨ ਗਵਰਨਮੈਂਟ ਲੈ ਕੇ ਆਉਂਦੀ ਆ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਾਉਣਾ ਪੈਂਦਾ। ਪਾਰਲੀਮੈਂਟ ਦੇ ਵਿੱਚੋਂ ਉਸ ਨੂੰ ਪਾਸ ਕਰਾਉਣ ਦੇ ਵੇਲੇ ਜਿਹੜੀਆਂ ਖਾਸ ਤੌਰ 'ਤੇ ਲੇਬਰ ਦੇ ਹਮਾਇਤ ਕਰਨ ਵਾਲੀਆਂ ਪਾਰਟੀਜ਼ ਨੇ ਉਹਨਾਂ ਨੂੰ ਬਹੁਤ ਇੱਕ ਸਿਆਸੀ ਜ਼ਮੀਨ ਮਿਲ ਜਾਂਦੀ ਖੇਡਣ ਲਈ ਅਤੇ ਸਰਕਾਰ ਦਾ ਡਟ ਕੇ ਵਿਰੋਧ ਕਰਨ ਦੇ ਲਈ। ਬੈਕ ਟੂ ਵਰਕ ਲੈਜਿਸਲੇਸ਼ਨ ਅਜਿਹੀ ਸਥਿਤੀ ਦੇ ਵਿੱਚ ਆਏਗੀ, ਦੇਖੋ ਕੰਜ਼ਰਵੇਟਿਵਸ ਉਹਦਾ ਸਿੱਧੇ ਸਿੱਧੇ ਤੌਰ 'ਤੇ ਵਿਰੋਧ ਨਹੀਂ ਕਰ ਸਕਣਗੇ, ਪਰ ਜੇ ਵਾਸੂ ਜੀ ਇਸ ਸਥਿਤੀ ਦੇ ਵਿੱਚ ਕਿਸੇ ਨੂੰ ਸਭ ਤੋਂ ਜ਼ਿਆਦਾ ਲੈਵਰੇਜ ਮਿਲ ਸਕਦੀ ਹੈ ਜੇ ਪੋਲੀਟੀਕਲ ਲੈਵਰੇਜ ਦੀ ਗੱਲ ਕਰੀਏ ਉਹ NDP ਆ, ਪਰ NDP ਬੜੀ ਖਾਮੋਸ਼ ਰਹੀ ਆ ਇਸ ਸਾਰੀ ਗੱਲ ਦੇ ਵਿੱਚ, ਕਿਉਂਕਿ ਫੈਡਰਲ ਲੈਵਲ 'ਤੇ NDP ਜਿਹੜੀ ਹੁਣ ਅਫੀਸ਼ੀਅਲ ਪਾਰਟੀ ਤੱਕ ਨਹੀਂ ਰਹੀ, ਉਹਨਾਂ ਨੂੰ ਆਪਣਾ ਕਹਿ ਲਓ ਆਪਣੀ ਪੈਠ ਦੁਬਾਰਾ ਹਾਸਲ ਕਰਨ ਲਈ, ਆਪਣੀ ਐਗਜ਼ਿਸਟੈਂਸ ਦੁਬਾਰਾ ਮਹਿਸੂਸ ਕਰਵਾਉਣ ਦੇ ਲਈ ਜਿਹੜਾ ਇਹ ਮੌਕਾ ਹੈ ਉਹਨੂੰ ਕੈਪੀਟਲਾਈਜ਼ ਨਹੀਂ ਕਰ ਰਹੇ ਫੈਡਰਲ NDP ਵਾਲੇ,
ਜਿੰਨਾ ਕੁ ਕਰ ਸਕਦੇ ਨੇ ਜਿਹਦਾ ਜਿੰਨਾ ਹੱਥ ਪੈਂਦਾ। 7 ਸੀਟਾਂ ਨਾਲ ਤੁਸੀਂ ਕਰ ਵੀ ਕਿੰਨਾ
ਕੀ ਕਰ ਲਓਗੇ। ਪਰ ਇਹ ਗੱਲ ਸਹੀ ਹੈ ਕਿ ਬੈਕ ਟੂ ਵਰਕ ਲੈਜਿਸਲੇਸ਼ਨ ਦੀ ਥਾਂ ਇੱਕ ਜਿਹੜਾ ਵਿੱਚ ਵਾਲਾ ਰਸਤਾ ਲੱਭਿਆ ਸੈਕਸ਼ਨ 107 ਲੇਬਰ ਕੋਡ ਦਾ, ਇਹਦੇ ਨਾਲ ਸਰਕਾਰ ਦਾ ਕੰਮ ਇਸ ਕਰਕੇ ਸਰ ਜਾਂਦਾ ਕਿ ਤੁਹਾਨੂੰ ਪਾਰਲੀਮੈਂਟ ਦੇ ਵਿੱਚੋਂ, ਹਾਊਸ ਆਫ ਕਾਮਨਸ ਦੇ ਵਿੱਚੋਂ ਕਾਮਿਆਂ ਨੂੰ ਜ਼ਬਰੀ ਵਾਪਸ ਕੰਮ 'ਤੇ ਭੇਜਣ ਵਾਸਤੇ ਮਤਾ ਲਿਆ ਕੇ ਉਹਨੂੰ ਪਾਸ ਨਹੀਂ ਕਰਾਉਣਾ ਪੈਂਦਾ।
ਅਤੇ ਜਿਹੜੀ ਉਹ ਗੱਲ ਹੈ ਵਿਰੋਧੀ ਪਾਰਟੀਆਂ ਦੀ, ਵਿਜੇ ਜੀ ਇਸ ਵੇਲੇ ਸਿਚੁਏਸ਼ਨ ਆਪਣੇ ਪੂਰੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਵਿਰੋਧੀ ਪਾਰਟੀਆਂ ਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਉਹਨਾਂ ਦੇ ਆਪਣਾ ਹੀ ਲੀਡਰਸ਼ਿਪ ਰਿਵਿਊ ਚੱਲ ਰਿਹਾ,
ਉਹਨਾਂ ਦਾ ਆਪਣਾ ਇਲੈਕਸ਼ਨ
ਜਨਵਰੀ ਦੇ ਵਿੱਚ ਉਹਨਾਂ ਦਾ ਲੀਡਰਸ਼ਿਪ ਦੇਖਣਾ ਉਹਨਾਂ ਨੇ ਰਿਵਿਊ ਕਰਨਾ। NDP ਵਾਲਿਆਂ ਦਾ ਨਵਾਂ ਲੀਡਰ ਚੁਣਨ ਦੀ ਕਵਾਇਤ ਚੱਲ ਰਹੀ ਹੈ ਫੈਡਰਲੀ। ਇੱਥੇ ਆਪਣੇ BC ਦੇ ਵਿੱਚ BC ਕੰਜ਼ਰਵੇਟਿਵ ਪਾਰਟੀ ਜਿਹੜੀ ਪ੍ਰਮੁੱਖ ਆਪੋਜੀਸ਼ਨ ਪਾਰਟੀ ਆ ਉਹਨਾਂ ਦਾ ਵੀ ਲੀਡਰਸ਼ਿਪ ਰਿਵਿਊ ਚੱਲ ਰਿਹਾ। ਸੋ ਆਪੋਜੀਸ਼ਨ ਇਸ ਵੇਲੇ ਬਹੁਤ ਜ਼ਿਆਦਾ ਵੀਕ ਹੋ ਗਈ ਆ, ਕਮਜ਼ੋਰ ਹੋ ਗਈ ਆ ਫੈਡਰਲੀ ਐਂਡ ਪ੍ਰੋਵਿੰਸ਼ਲੀ ਐਜ਼ ਵੈਲ ਫੋਰ ਬ੍ਰਿਟਿਸ਼ ਕੋਲੰਬੀਅਨਸ। ਸੋ ਇਹ ਇੱਕ ਕਹਿ ਲਓ ਕਿ ਰਿਸਕੀ ਸਿਚੁਏਸ਼ਨ ਹੁੰਦੀ ਆ ਫੋਰ ਐਨੀ ਡੈਮੋਕ੍ਰੇਸੀ।
ਵਾਸੂ ਜੀ ਪਿਛਲੇ
ਦਿਨ ਇਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਦੇ ਗੈਟ ਅ ਫ੍ਰੀ ਪਾਸ।
ਪਿਛਲੇ ਦਿਨ ਆਪਾਂ ਗੱਲ ਇਹ ਕਰ ਹੀ ਰਹੇ ਸੀ ਕਿ ਜੇ ਪਿਛਲੇ ਸਾਲਾਂ 'ਚ ਇੰਨੇ ਵੱਡੇ ਡੈਫੀਸਿਟਸ ਨੇ ਸਰਕਾਰਾਂ ਨੂੰ ਉਸ ਹਿਸਾਬ ਨਾਲ ਜਵਾਬ ਦੇ ਜੇ ਨਹੀਂ ਬਣ ਸਕਿਆ, ਉਹਦਾ ਪਿੱਛੇ ਇੱਕ ਰੀਜ਼ਨ ਇਹ ਆ ਕਿ ਜਿਹੜੀ ਆਪੋਜੀਸ਼ਨ ਆ ਉਹ ਆਪਸ ਦੇ ਵਿੱਚ ਆ ਅਤੇ ਡਿਵਾਈਡ ਅਪ ਹੋ ਗਈ BC ਦੇ ਵਿੱਚ ਇਹੀ ਹੋਇਆ, ਜਾਂ ਫਿਰ ਆਪੋਜੀਸ਼ਨ ਇਸ ਕਦਰ ਕਮਜ਼ੋਰ ਹੋ ਗਈ ਕਿ ਆਪੋਜੀਸ਼ਨ ਦੀ ਕਹੀ ਗੱਲ ਦਾ ਸਰਕਾਰ ਉੱਪਰ ਕੋਈ ਅਸਰ ਹੀ ਨਹੀਂ ਪੈਂਦਾ। ਇਸ ਵੇਲੇ ਇੰਟਰਸਟਿੰਗ ਗੱਲ ਦੇਖੋ ਇਹ ਆ, ਭਾਵੇਂ ਬ੍ਰਿਟਿਸ਼ ਕੋਲੰਬੀਆ 'ਚ ਦੇਖੀਏ ਜਾਂ ਫੈਡਰਲੀ ਦੇਖੀਏ, BC ਦੇ ਵਿੱਚ NDP ਕੋਲ ਬੜੀ ਇੱਕ ਮਹੀਨ ਜਿਹੀ ਮੈਜੋਰਿਟੀ ਆ, 1-seat ਮੈਜੋਰਿਟੀ। ਫੈਡਰਲ ਲੈਵਲ 'ਤੇ ਤਾਂ ਲਿਬਰਲਸ ਦੇ ਕੋਲ ਮੈਜੋਰਿਟੀ ਵੀ ਨਹੀਂ ਹੈਗੀ, ਦੇ ਆਰ ਓਨਲੀ ਅ ਫਿਊ ਸੀਟਸ ਸ਼ਾਰਟ ਆਫ ਅ ਮੈਜੋਰਿਟੀ। ਪਰ ਉਹਦੇ ਬਾਵਜੂਦ ਜਿਸ ਹਿਸਾਬ ਦੇ ਨਾਲ ਇਹ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਸੀ, ਉਸ ਹਿਸਾਬ ਨਾਲ ਉਹ ਆਨਸਰੇਬਿਲਿਟੀ ਐਸਟੈਬਲਿਸ਼ ਨਹੀਂ ਕਰ ਸਕੀਆਂ ਵਿਰੋਧੀ ਧਿਰਾਂ। ਵਾਸੂ ਜੀ ਪੀਅਰ ਪੋਲੀਐਵ ਦਾ ਜਿਹੜਾ ਬਾਏ ਇਲੈਕਸ਼ਨ ਐਲਬਰਟਾ ਵਾਲੀ ਜਿਹੜੀ ਰਾਈਡਿੰਗ ਤੋਂ ਹੋ ਰਿਹਾ, ਬੈਟਲ ਰਿਵਰ ਕਰੋਫੁੱਟ, ਪਤਾ ਨਹੀਂ ਇਹ ਰਾਈਡਿੰਗ ਦਾ ਨਾਮ ਮੇਰੀ ਜ਼ਬਾਨ 'ਤੇ ਨਹੀਂ ਚੜ੍ਹਦਾ। ਮੈਨੂੰ ਇਹ ਨਹੀਂ ਸਮਝ
ਆਉਂਦਾ,
ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਇਹ ਬੈਟਲ ਰਿਵਰ ਦੇ ਨਾਲ ਆ ਕਿ ਕਰੋ ਦੇ ਨਾਲ ਆ, ਬੈਟਲ ਕਿੱਥੇ ਲੱਗਣੀ ਆ।
ਅੱਛਾ, ਬੈਟਲ ਰਿਵਰ ਇੱਕ ਆ, ਫਿਰ ਵਿੱਚ ਹਾਈਫਨ ਆ, ਫਿਰ ਕਰੋਫੁੱਟ ਆ।
ਮੈਨੂੰ ਪਤਾ ਨਹੀਂ, ਉਹ ਸਮਝ ਜਿਹਾ ਨਹੀਂ ਆਉਂਦਾ ਕਿ ਫਿਰ ਨਾਮ। ਸਭ ਤੋਂ ਸੁਰੱਖਿਅਤ ਸੀਟ ਆ, ਜਿਹੜੇ ਉਧਰੋਂ ਐਤਕੀ ਤੀਜੀ ਵਾਰ ਇਲੈਕਸ਼ਨ ਜਿੱਤੇ ਸੀ ਡੇਮੀਅਨ ਕ੍ਰੈਕ, ਉਹਨਾਂ ਨੇ ਆਪਣੀ ਸੀਟ ਖਾਲੀ ਕਰਤੀ ਸੀ ਕਿ ਜੀ ਪੀਅਰ ਪੋਲੀਐਵ ਜੀ ਤੁਸੀਂ ਇੱਥੋਂ ਆ ਕੇ ਚੋਣ ਲੜ ਲਓ। ਡੇਮੀਅਨ ਕ੍ਰੈਕ ਵਾਸਤੇ ਜੀ ਭਾਵੇਂ ਇਲੈਕਸ਼ਨ ਤੀਜੀ ਵਾਰ ਜਿੱਤੇ ਸੀ, ਉਹਨਾਂ ਨੂੰ 6 ਸਾਲ ਪੂਰੇ ਨਹੀਂ ਹੋਏ ਅਜੇ ਬਤੌਰ MP, ਸੋ ਉਹਨਾਂ ਦੀ ਪੈਨਸ਼ਨ ਨਹੀਂ ਪੱਕੀ ਹੋਈ ਅਜੇ, ਇਸ ਕਰਕੇ ਉਹਨਾਂ ਦਾ ਬਲੀਦਾਨ ਆਪਣੀ ਸੀਟ ਦਾ ਇਸ ਤਰ੍ਹਾਂ ਉਹਨੂੰ ਵਾਰ ਦੇਣਾ ਪੀਅਰ ਪੋਲੀਐਵ ਵਾਸਤੇ, ਉਹ ਇਹ ਕਹਿ ਲਓ ਵੀ ਪੋਲੀਟੀਕਲ ਸਫਿਆਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਲੋਇਲਟੀ ਦੀ ਇਹੋ ਜਿਹੀ ਪੱਕੀ ਇੱਟ ਲਾ ਤੀ ਇੱਕ ਕੰਜ਼ਰਵੇਟਿਵ ਦੇ ਖੇਮੇ ਵਿੱਚ, ਸਪੈਸ਼ਲੀ ਪੀਅਰ ਪੋਲੀਐਵ ਦੇ ਨਜ਼ਰਾਂ ਦੇ ਵਿੱਚ, ਕਿ ਜਦੋਂ ਕਦੇ ਦਾਅ ਲੱਗਿਆ ਉਹਨਾਂ ਨੂੰ ਕੋਈ ਬੜੀ ਪਲੰਬ ਪੋਜੀਸ਼ਨ ਅੱਗੇ ਚੱਲ ਕੇ ਮਿਲ ਸਕਦੀ ਹੈ।
ਪੀਅਰ ਪੌਲੀਅਫ ਨੇ ਉਹਨਾਂ ਨੂੰ ਕਿਹਾ ਸੀ ਮੇਰਾ ਵਚਨ ਹੀ ਸ਼ਾਸਨ ਹੈ, ਬਾਹੂਬਲੀ
ਬਾਹੂਬਲੀ ਸੀਗਾ
ਉਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਮੈਂ ਬਸ ਤੈਨੂੰ ਕਹਿਤਾ ਤੇ ਕਹਿਤਾ
ਜੀ
ਵੀ ਤੇਰੀ ਸੀਟ ਪੱਕੀ ਹੈ, ਕੋਈ ਗੱਲ ਨੀ ਕਦੇ ਸਰਕਾਰ ਬਣ ਲੈਂਦੇ।
ਅੱਛਾ,
ਡੇਮੀਅਨ ਕ੍ਰੈਕ ਵੀ ਜਿਹੜੀ 83% ਤੋਂ ਜ਼ਿਆਦਾ
ਵੋਟਾਂ
ਲੈ ਕੇ ਜਿੱਤੇ ਸੀ,
ਹੁਣ
ਇਹ ਗੱਲ ਹੋ ਰਹੀ ਹੈ ਕਿ ਪੀਅਰ ਪੌਲੀਅਫ ਮੋਸਟ ਲਾਈਕਲੀ ਜਿੱਤਾਂ ਜਾਣਗੇ, ਪਰ ਕੀ ਉਹਨਾਂ ਨੂੰ 83% ਸਮਰਥਨ ਮਿਲੇਗਾ?
ਵਾਸੂ ਜੀ, 214 ਕੈਂਡੀਡੇਟ ਨੇ ਇਹਦੇ ਵਿੱਚ, ਹੁਣ ਕੈਨੇਡਾ ਦੇ ਇਤਿਹਾਸ ਦੇ ਵਿੱਚ ਕੋਈ ਅਜਿਹਾ ਇਲੈਕਸ਼ਨ ਨਹੀਂ ਹੋਇਆ ਜਿਹਦੇ ਵਿੱਚ ਇੱਕੋ ਰਾਈਡਿੰਗ ਦੇ ਵਿੱਚ ਇੰਨੇ ਜ਼ਿਆਦਾ ਉਮੀਦਵਾਰ ਹੋਣ। ਇੱਥੇ ਵੀ ਸੁਣਨ ਵਾਲੇ ਜਾਣਦੇ ਨੇ, ਪਿਛਲੇ ਦਿਨਾਂ 'ਚ ਅਸੀਂ ਗੱਲ ਕਰਦੇ ਆਏ ਹਾਂ ਸਨ ਜੀ ਕਿ ਲੌਂਗੈਸਟ ਬੈਲਟ ਕਮੇਟੀ ਵਾਲੇ ਜਿਹੜੇ ਉਹ ਪ੍ਰੋਟੈਸਟਰਸ ਨੇ ਜਿਹੜੇ ਚਾਹੁੰਦੇ ਨੇ ਕਿ ਕੈਨੇਡਾ ਦੇ ਇਲੈਕਟੋਰਲ ਸਿਸਟਮ ਦੇ ਵਿੱਚ ਤਬਦੀਲੀਆਂ ਹੋਣ, ਉਹਨਾਂ ਨੇ ਫੈਡਰਲ ਜਨਰਲ ਇਲੈਕਸ਼ਨ ਦੌਰਾਨ ਵੀ ਪੀਅਰ ਪੌਲੀਅਫ ਦੀ ਰਾਈਡਿੰਗ ਦੇ ਵਿੱਚ ਦਰਜਣਾ ਕੈਂਡੀਡੇਟ ਉੱਥੋਂ ਆਪਣੇ ਫੀਲਡ ਕਰ ਦਿੱਤੇ ਸੀ। ਉਸ ਤੋਂ ਪਹਿਲਾਂ ਲਾਸਟ ਈਅਰ ਜਦੋਂ ਕੁਝ ਬਾਈ ਇਲੈਕਸ਼ਨ ਹੋਏ ਸੀ ਉੱਥੇ ਵੀ ਕੁਝ ਰਾਈਡਿੰਗਸ ਦੇ ਵਿੱਚ ਇਹਨਾਂ ਨੇ ਜਿਹੜੀਆਂ ਉਹ ਲਿਬਰਲ ਸੇਫ ਰਾਈਡਿੰਗ ਸੀ ਉੱਥੇ ਵੀ ਇਹਨਾਂ ਨੇ ਆਪਣੇ ਕੈਂਡੀਡੇਟਸ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਫੀਲਡ ਕੀਤੇ ਸੀ। ਪਰ ਐਤਕੀ ਤਾਂ ਵਾਸੂ ਜੀ ਪੀਅਰ ਪੌਲੀਅਫ ਤੋਂ ਇਲਾਵਾ 213 ਹੋਰ ਕੈਂਡੀਡੇਟਸ ਦਾ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਰੈਕਰਡ ਹੈ। ਈਵਨ ਇਲੈਕਸ਼ਨਸ ਕੈਨੇਡਾ ਨੂੰ ਇਹਨਾਂ ਵੋਟਾਂ ਦੇ ਵਿੱਚ ਵੋਟਰਸ ਨੇ ਇਸ ਵੋਟ ਦੇ ਵਿੱਚ ਬਾਈ ਇਲੈਕਸ਼ਨ 'ਚ ਉਮੀਦਵਾਰ ਨੂੰ ਚੁਣਨਾ ਕਿਵੇਂ, ਵੋਟ ਕਿਵੇਂ ਪਾਉਣੀ, ਉਹ 'ਚ ਵੀ ਤਬਦੀਲੀ ਕੀਤੀ ਆ।
ਸੋ ਆਮ ਤੌਰ 'ਤੇ ਸਾਨੂੰ ਪਤਾ ਕਿ ਬੈਲਟ ਦੇ ਉੱਤੇ ਜਿੰਨੇ ਵੀ ਉਮੀਦਵਾਰ ਹੁੰਦੇ ਨੇ ਸਾਰਿਆਂ ਦੇ ਨਾਮ ਲਿਖੇ ਹੁੰਦੇ ਨੇ, ਉਹਨਾਂ ਦੇ ਨਾਵਾਂ ਦੇ ਅੱਗੇ ਖਾਨੇ ਬਣੇ ਹੁੰਦੇ ਨੇ, ਤੁਸੀਂ ਆਪਣੇ ਉੱਥੇ ਨਿਸ਼ਾਨ ਉਹਨਾਂ ਨਾਂ ਦੇ ਬਿਲਕੁਲ ਸਾਹਮਣੇ ਨੈਕਸਟ ਕਾਲਮ ਦੇ ਵਿੱਚ ਲਗਾਉਣਾ ਹੁੰਦਾ। ਪਰ ਕਹਿੰਦੇ ਵੀ ਜੇ ਅਸੀਂ ਹੁਣ 214 ਨਾਵਾਂ ਵਾਲੀ ਬੈਲਟ ਬਣਾਵਾਂਗੇ ਉਹਦਾ ਕਿੰਨੇ ਮੀਟਰ ਲੰਬੀ ਹੋ ਜਾਏਗੀ। ਪਿਛਲੀ ਵਾਰ ਵੀ ਮੈਂ ਕਿਹਾ 1.5 ਮੀਟਰ ਲੰਬੀ ਬੈਲਟ ਸੀ।
ਹਾਂਜੀ ਹਾਂਜੀ,
ਤੇ ਇਸ ਤੋਂ ਇਹ ਤਾਂ ਉਸ ਤੋਂ ਵੀ ਜ਼ਿਆਦਾ ਹੋ ਜਾਣੀ ਸੀ।
ਡਬਲ ਕੈਂਡੀਡੇਟਸ ਨੇ,
ਉਹਨਾਂ ਦਿੱਕਤ ਇਹ ਹੋ ਜਾਂਦੀ ਹੈ ਕਿ ਜਿਹੜੇ ਵੋਟਾਂ ਗਿਣਨ ਵਾਲੇ ਨੇ ਉਹਨਾਂ ਨੂੰ ਫਿਰ ਹਰ ਜਿਹੜਾ ਖਾਨਾ ਹੈ ਉਹ ਚੈੱਕ ਕਰਨਾ ਪੈਂਦਾ।
ਅਸੂ ਜੀ, ਬਕਸੇ ਨਹੀਂ ਇੰਨੇ ਵੱਡੇ ਹੈਗੇ, ਜਿਹੜੇ ਬਕਸੇ 'ਚ ਆਮ ਤੌਰ 'ਤੇ ਹਜ਼ਾਰਾਂ ਦੀ ਗਿਣਤੀ 'ਚ ਵੋਟ ਆ ਜਾਂਦੀ ਆ, ਐਡਾ ਵੱਡਾ ਜਦੋਂ ਬੈਲਟ ਆ ਉਹਨੂੰ ਪਹਿਲਾਂ ਫੋਲਡ ਕਰਨਾ ਔਖਾ,
ਤੇ ਉਹ ਫੋਲਡ ਕਰਨ ਵਾਸਤੇ ਵੀ ਸਪੈਸ਼ਲ ਟ੍ਰੇਨਿੰਗ ਦੇਣੀ ਪੈਂਦੀ ਹੈ।
ਕਰੈਕਟ,
ਕਿ ਇਹਨੂੰ ਕਿਸ ਤਰੀਕੇ ਨਾਲ ਫੋਲਡ ਕਰਕੇ ਬਕਸੇ 'ਚ ਪਾਉਣਾ,
ਕਿਉਂਕਿ ਸੀਕਰੇਟ ਬੈਲਟ ਆ। ਮੰਨ ਲਓ ਜੇ ਮੈਂ ਪੋਲ ਵਰਕਰ ਹਾਂ, ਤੁਸੀਂ ਵੋਟ ਪਾਉਣ ਆਏ, ਜਦੋਂ ਤੁਹਾਡਾ ਬੈਲਟ ਫੋਲਡ ਕਰਕੇ ਬਕਸੇ 'ਚ ਪੈਣਾ, ਮੈਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਕਿਹਨੂੰ ਵੋਟ ਪਾਈ ਹੈ। ਜੇ ਤਾਂ ਹੁਣ ਉਹ ਬੈਲਟ ਪਰਚੀ ਜਿੱਡਾ ਗਾ ਉਹਨੂੰ ਫੋਲਡ ਕਰਕੇ ਉਹ ਸੀਕਰੇਸੀ ਮੇਨਟੇਨ ਰੱਖਣੀ ਸੌਖੀ ਆ, ਜਦ ਉਹ ਤੌਲੀਏ ਜਿੱਡਾ ਵੱਡਾ ਬੈਲਟ ਹੋਵੇ, ਬੈੱਡਸ਼ੀਟ ਵਰਗਾ ਵੱਡਾ ਬੈਲਟ ਹੋਵੇ, ਉਹਨੂੰ ਫੋਲਡ ਕਰਕੇ ਸੀਕਰੇਸੀ ਮੇਨਟੇਨ ਕਰਨੀ ਵੀ ਔਖੀ ਆ।
ਸੋ ਇਸ ਕਰਕੇ ਫਿਰ ਇਲੈਕਸ਼ਨਸ ਕੈਨੇਡਾ ਨੇ ਇਸ ਵਾਰ ਇੱਕ ਬੜਾ ਕਾਮਨ ਸੈਂਸ ਦਾ ਸੋਲਿਊਸ਼ਨ ਲੱਭਿਆ। ਉਹਨਾਂ ਨੇ ਕਿਹਾ ਫਿਰ ਆਪਾਂ ਇੱਦਾਂ ਕਰਦੇ ਹਾਂ, ਨਾ ਸਾਰੇ ਪ੍ਰਿੰਟ ਹੀ ਨਹੀਂ ਕਰਦੇ, ਕਹਿੰਦੇ ਉੱਥੇ ਜਿੱਥੇ ਤੁਸੀਂ ਜਿਹੜਾ ਕੋਈ ਬੂਥ ਹੋਏਗਾ ਜਿਹਦੇ ਅੰਦਰ ਜਾ ਕੇ ਤੁਸੀਂ ਨਿਸ਼ਾਨ ਲਗਾਉਣਾ ਹੈ, ਉੱਥੇ ਕਹਿੰਦੇ ਤੁਹਾਨੂੰ ਡੈਸਕ ਦੇ ਉੱਤੇ ਸਾਰੇ ਨਾਵਾਂ ਦੀ ਸੂਚੀ ਜਿਹੜੀ ਆ ਉੱਥੇ ਰੱਖ ਦੇਵਾਂਗੇ, ਤੁਸੀਂ ਉਹਦੇ 'ਚੋਂ ਦੇਖੋ ਅਤੇ ਸਪੈਲਿੰਗ ਵਗੈਰਾ ਚੈੱਕ ਕਰ ਲਓ, ਜਿੱਥੇ ਤੁਹਾਨੂੰ ਲੱਭ ਜਾਵੇ ਵੀ ਅੱਛਾ ਹਾਂ ਅੱਛਾ ਆਹ ਫਲਾਣੇ ਕੈਂਡੀਡੇਟ ਨੂੰ ਵੋਟ ਪਾਉਣੀ ਆ, ਉਹਦੇ ਨਾਂ ਚੈੱਕ ਕਰਕੇ ਉਹਦੇ ਸਪੈਲਿੰਗ ਚੈੱਕ ਕਰਕੇ ਹੂ ਬਹੂ ਤੁਸੀਂ ਉਹ ਨਾਂ ਲਿਖ ਲੈਣਾ, ਤੁਸੀਂ ਯੂ ਹੈਵ ਟੂ ਰਾਈਟ ਇਨ। ਸੋ ਇਹਨਾਂ ਨੂੰ ਰਾਈਟ ਇਨ ਬੈਲਟਸ ਕਿਹਾ ਜਾ ਰਿਹਾ, ਯੂ ਰਾਈਟ ਇਨ ਦਾ ਨੇਮ ਆਫ ਦਾ ਕੈਂਡੀਡੇਟ।
ਜੇ ਕਿਤੇ ਸਪੈਲਿੰਗ ਮਾੜੇ ਮੋਟੇ ਇੱਧਰ ਉੱਧਰ ਹੋ ਵੀ ਜਾਂਦੇ ਨੇ, ਇਲੈਕਸ਼ਨਸ ਕੈਨੇਡਾ ਦਾ ਇਹ ਕਹਿਣਾ ਕਿ ਇਹ ਕਲੀਅਰ ਹੋਣਾ ਚਾਹੀਦਾ ਕਿ ਵੋਟਰ ਦੀ ਇੰਟੈਂਸ਼ਨ ਕੀ ਸੀ, ਉਹ ਕਿਹਨੂੰ ਵੋਟ ਪਾਉਣਾ ਚਾਹੁੰਦੇ ਸੀ। ਸੋ ਜੇ ਪੀਅਰ ਪੌਲੀਅਫ ਉਹਨਾਂ ਦੇ ਨਾਮ ਦੇ ਸਪੈਲਿੰਗ ਵੈਸੇ ਥੋੜੇ ਗੁੰਝਲਦਾਰ ਨੇ ਕਿ ਜੇ ਕਿਤੇ ਇੱਧਰ ਉੱਧਰ ਕੋਈ ਈ ਤੇ ਆਈ
ਇੱਧਰ ਉੱਧਰ
ਹੋ ਵੀ ਜਾਂਦੇ ਨੇ ਤਾਂ ਕੋਈ ਚੱਕਰ ਨਹੀਂ, ਉਹ ਵੋਟ ਮੰਨ ਲਈ ਜਾਏਗੀ।
ਸੋ ਇਹ ਸੋਲੂਸ਼ਨ ਲੱਭਿਆ ਗਿਆ। ਹੁਣ ਵੀ ਜਿਹੜੀ ਆਮ ਤੌਰ 'ਤੇ ਜਿਹੜੇ ਬਾਈ ਇਲੈਕਸ਼ਨਸ ਹੁੰਦੇ ਨੇ ਸਾਨੂੰ ਪਤਾ ਵੋਟਰ ਟਰਨਆਊਟ ਘੱਟ ਰਹਿੰਦਾ,
ਕਰੈਕਟ,
ਪਰ ਇਸ ਵਾਰ ਇਸ ਰਾਈਡਿੰਗ ਨੂੰ ਬਹੁਤ ਜ਼ਿਆਦਾ ਨੈਸ਼ਨਲ ਅਟੈਂਸ਼ਨ ਮਿਲ ਰਹੀ ਆ ਫੋਰ ਮਲਟੀਪਲ ਰੀਜ਼ਨਸ। ਇੱਕ ਤਾਂ ਪੀਅਰ ਪੌਲੀ ਹੈ ਉੱਥੋਂ ਕੰਟੈਸਟ ਕਰ ਰਹੇ ਨੇ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਕਿਉਂਕਿ ਉਹ ਅਜੇ ਵੀ ਪਾਰਟੀ ਦੇ ਲੀਡਰ ਤਾਂ ਹੈਗੇ ਨੇ। ਦੂਜੀ ਗੱਲ ਇਹ ਹੈ ਕਿ ਇੱਥੇ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਉਹ ਵੀ ਇੱਕ ਕਾਰਨ ਆ ਕਿ ਜਿਹਦੇ ਕਰਕੇ ਨੈਸ਼ਨਲੀ ਹੈਡਲਾਈਨਸ ਅਜੇ ਤੱਕ ਬਣ ਰਹੀਆਂ ਨੇ। ਸੋ ਜਿਹੜੀ ਐਡਵਾਂਸ ਵੋਟਿੰਗ ਹੋਈ ਹੈ ਉਹਦੇ 'ਚ ਦੱਸਿਆ ਗਿਆ ਕਿ 14,454 ਵੋਟਾਂ ਪਈਆਂ ਨੇ, 14,454। ਇਹਨੂੰ ਜੇ ਕੰਪੇਅਰ ਕਰੋ ਅਪ੍ਰੈਲ 28 ਨੂੰ ਜਿਹੜਾ ਇਲੈਕਸ਼ਨ ਹੋਇਆ
ਜਨਰਲ ਇਲੈਕਸ਼ਨ,
ਉਦੋਂ 14,434 ਵੋਟਾਂ ਪਈਆਂ ਸੀ ਐਡਵਾਂਸ ਪੋਲ ਦੇ ਵਿੱਚ,
ਹੁਣ 20 ਵੋਟਾਂ ਜ਼ਿਆਦਾ ਪੈ ਗਈਆਂ,
ਜ਼ਿਆਦਾ ਹੀ ਪੈ ਗਈਆਂ ਨੇ ਐਡਵਾਂਸ ਦੇ ਵਿੱਚ ਜਨਰਲ ਇਲੈਕਸ਼ਨ ਨਾਲੋਂ ਇੱਕ ਬਾਈ ਪੋਲ ਦੇ ਵਿੱਚ। ਸੋ ਇਸ ਵਾਰ ਐਕਸਪੈਕਟ ਕੀਤਾ ਜਾ ਰਿਹਾ ਕਿ ਬਾਈ ਇਲੈਕਸ਼ਨ ਦੇ ਵਿੱਚ ਵੀ ਕਾਫੀ ਲੋਕਾਂ ਦਾ ਇੰਟਰਸਟ ਹੈਗਾ। ਸੋ ਦ ਵੋਟਰ ਟਰਨਆਊਟ ਇਜ਼ ਐਕਸਪੈਕਟਡ ਟੂ ਬੀ ਪ੍ਰੀਟੀ ਹਾਈ ਦੇਅਰ।
ਜਿਹੜੀ ਸਭ ਤੋਂ ਵੱਡੀ ਮੁਖਾਲਫਤ ਪੌਲੀਅਫ ਦੀ ਉੱਥੇ ਹੋਈ ਹੈ ਡਿਊਰਿੰਗ ਦਿਸ ਬਾਈ ਇਲੈਕਸ਼ਨ ਕੈਂਪੇਨ, ਉਹ ਇਹ ਸੀ ਕਿ ਪੈਰਾਸ਼ੂਟ ਕੀਤਾ ਕੈਂਡੀਡੇਟ ਇਹਨਾਂ ਨੇ ਇੱਕ ਵਾਰ ਜਿੱਤ ਕੇ ਵਾਪਸ ਇੱਥੇ ਦਾ ਰੁੱਖ ਨਹੀਂ ਕਰਨਾ, ਇਹ ਤਾਂ ਆਟਵਾ ਹੀ ਚਲੇ ਜਾਣਗੇ। ਪਰ ਪੀਅਰ ਪੌਲੀਅਫ ਦਾ ਇਹ ਕਹਿਣਾ ਕਿ ਇੱਕ ਨੈਸ਼ਨਲ ਪਾਰਟੀ ਦਾ ਅਫੀਸ਼ੀਅਲ ਓਪੋਜੀਸ਼ਨ ਦਾ ਜੇ ਲੀਡਰ ਇੱਥੋਂ ਚੁਣ ਕੇ ਜਾਂਦਾ ਤਾਂ ਉਹਦੇ ਨਾਲ ਇਸ ਰਾਈਡਿੰਗ ਦੇ ਨਾਲ ਸੰਬੰਧਿਤ ਮਸਲਿਆਂ ਨੂੰ ਇੱਕ ਨੈਸ਼ਨਲ ਪ੍ਰੋਮੀਨੈਂਸ ਮਿਲੇਗੀ, ਅਤੇ ਇਸ ਰਾਈਡਿੰਗ ਦੇ ਮਸਲੇ ਕੋਈ ਉਹ ਅਜਿਹੇ ਮਸਲੇ ਨੇ ਜਿਹੜੇ ਕਿ ਓਵਰਆਲ ਮੁਲਕ ਦੇ ਨਾਲ ਵੀ ਸੰਬੰਧਿਤ ਨੇ। ਤੁਹਾਡੇ ਨਾਲ ਇੰਟਰਵਿਊ ਦੇ ਵਿੱਚ ਵੀ ਲਾਸਟ ਵੀਕ ਇਹ ਜ਼ਿਕਰ ਕਰਕੇ ਗਏ ਪੀਅਰ ਪੌਲੀਅਫ, ਜਦੋਂ ਲਾਸਟ ਵੀਕ ਤੁਹਾਡੇ ਨਾਲ ਗੱਲ ਹੋਈ ਸ਼ਾਮੀ, ਉਹਨਾਂ ਨੇ ਇਹ ਗੱਲ ਭਾਵੇਂ ਉਹ ਇਲੈਕਟ੍ਰਿਕ ਵਹੀਕਲਸ ਦੇ ਮੈਂਡੇਟ ਦੀ ਗੱਲ ਹੋਵੇ, ਭਾਵੇਂ ਉਹ ਆਇਲ ਐਂਡ ਗੈਸ ਦੀ ਐਕਸਟ੍ਰੈਕਸ਼ਨ ਦੀ ਗੱਲ ਹੋਵੇ, ਕਿ ਜਿਹੜੀ ਇਹ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ ਆ, ਇਹਦੇ ਨਾਲ ਉਹ ਸਾਰੇ ਇਸ਼ੂਜ਼ ਜਿਹੜੇ ਆ ਨੈਸ਼ਨਲ ਇਸ਼ੂਜ਼ ਨੇ, ਇਸ ਰਾਈਡਿੰਗ ਦੇ ਲੋਕਾਂ ਨਾਲ ਵੀ ਸਿੱਧੇ ਸਿੱਧੇ ਤੌਰ 'ਤੇ ਜੁੜੇ ਹੋਏ ਨੇ।
ਜਾਂ ਉਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਕਿਹਾ ਨਾ ਵੀ ਇਹ ਨਾਂ ਮੇਰੇ ਜ਼ਬਾਨ 'ਤੇ ਚੜ੍ਹ ਹੀ ਨਹੀਂ ਰਿਹਾ, ਉਹਨਾਂ ਨੇ ਕਿਹਾ ਪਹਿਲਾਂ ਤਾਂ ਕਿਸੇ ਨੇ ਨਾਂ ਸੁਣਿਆ ਹੀ ਨਹੀਂ ਸੀ, ਅਤੇ ਕਹਿੰਦੇ ਮੇਰੇ ਇੱਥੋਂ ਉਮੀਦਵਾਰ ਬਣਨ ਦੇ ਨਾਲ ਕਹਿੰਦੇ ਹੁਣ ਨੈਸ਼ਨਲ ਲੈਵਲ 'ਤੇ ਇੱਥੇ ਗੱਲਬਾਤ ਹੋ ਰਹੀ ਆ, ਨੈਸ਼ਨਲ ਮੀਡੀਆ ਕਹਿੰਦੇ ਇੱਥੇ ਪਹੁੰਚਿਆ ਹੋਇਆ, ਇੱਥੇ ਜਿਹੜੇ ਲੋਕਲ ਮਸਲੇ ਨੇ ਉਹ ਹੁਣ ਫਰੰਟਲਾਈਨ 'ਤੇ ਆ ਰਹੇ ਨੇ, ਅਤੇ ਕਹਿੰਦੇ ਫਿਰ ਮੈਂ ਇਹ ਜਿਹੜੀ ਇਹ ਸਾਰੇ ਮਸਲੇ ਨੇ ਇਹਨਾਂ ਦੀ ਆਵਾਜ਼ ਬਣਾਂਗਾ ਮੈਂ ਜਾ ਕੇ ਆਟਵਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ। ਸੋ ਕਿਹਾ ਵੀ ਉਹਨਾਂ ਨੇ ਕਿਹਾ ਵੀ ਲੋਕ ਖੁਸ਼ ਨੇ ਉਹਨਾਂ ਤੋਂ, ਸੋ ਦੇਖਦੇ ਹਾਂ ਪੋਲੀਟੀਸ਼ੀਅਨਸ ਨੇ ਇੱਦਾਂ ਕਹਿਣਾ ਹੀ ਹੁੰਦਾ। ਬਾਕੀ
ਜਿਹੜੇ ਉੱਥੇ ਇੰਡੀਪੈਂਡੈਂਟ ਇੱਕ ਉਮੀਦਵਾਰ ਨੇ ਜਿਹੜੇ ਬੋਨੀ ਕ੍ਰਚਲੀ, ਜਿਹੜੇ ਉਹਨਾਂ ਦੇ ਜਿਹੜੇ ਕੈਂਪੇਨ ਸਾਇੰਸ ਵੀ ਨੇ ਘੋੜੇ 'ਤੇ ਸਵਾਰ ਨੇ ਉਹ, ਅਤੇ ਉਹਨਾਂ ਨੇ ਉਹ ਹੈਟ ਪਾਈ ਹੋਈ ਹੈ ਜਿਹੜੀ ਹੈ ਨਾ ਕਾਓ ਬੋਏ ਕਾਓ ਗਰਲ ਹੈਟ, ਉਹ ਕਾਫੀ ਸਖ਼ਤ ਮੁਖਾਲਫਤ ਪੋਲੀਅਰ ਦੀ ਉੱਥੋਂ ਕਰਦੇ ਪਏ ਨੇ। ਸੋ ਅੱਜ ਵੇਖਣਾ ਹੋਏਗਾ, ਬਾਈ ਦੀ ਐਂਡ ਆਫ ਦ ਡੇ ਪਤਾ ਲੱਗ ਜਾਣਾ ਕਿ ਕੌਣ ਉੱਥੋਂ ਜਿੱਤਦਾ। ਪਰ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਡੇਮੀਅਨ ਕਰਿਕ ਜਿਨ੍ਹਾਂ ਨੇ ਆ ਸੀਟ ਖਾਲੀ ਕੀਤੀ, ਉਹ 83% ਵੋਟਾਂ ਲੈ ਕੇ ਜਿੱਤੇ ਸੀ ਪਿਛਲੇ ਸਾਲਾਂ ਦੇ ਵਿੱਚ। ਜਦੋਂ ਕਦੇ ਵੀ ਦੇਖੋ ਇਨ ਦ ਲਾਸਟ 50 ਈਅਰਸ ਕੋਈ ਵੀ ਕੰਜ਼ਰਵੇਟਿਵ ਉਮੀਦਵਾਰ ਇੱਥੋਂ 70% ਤੋਂ ਘੱਟ ਵੋਟ ਸ਼ੇਅਰ ਨਾਲ ਨਹੀਂ ਜਿੱਤਿਆ, ਮਤਲਬ 70% ਤੋਂ ਵੱਧ ਵੋਟਾਂ ਹੀ ਲਈਆਂ ਨੇ। ਸੋ ਪੀਅਰ ਪੋਲੀਐਵ ਦੇ ਹਿੱਸੇ ਵੋਟਾਂ ਕਿੰਨੀਆਂ ਪੈਂਦੀਆਂ ਨੇ ਉਹਦਾ ਸਿੱਧਾ ਸਿੱਧਾ ਇੰਪੈਕਟ ਉੱਤੇ ਪੈਣਾ ਵੋਟ, ਕਿ ਜਨਵਰੀ ਦੇ ਵਿੱਚ ਪੀਅਰ ਪੋਲੀਐਵ ਦਾ ਲੀਡਰਸ਼ਿਪ ਰਿਵਿਊ ਆ। ਜੇ ਇੱਥੋਂ ਜਿੱਤਣਾ ਪੀਅਰ ਪੋਲੀਐਵ ਵਾਸਤੇ ਸ਼ਾਇਦ ਇੰਨਾ ਔਖਾ ਨਹੀਂ। ਗੱਲ ਉਹ ਹੈ ਨਾ ਕਿ ਸਿਰਫ ਪਾਸ ਹੋਣਾ ਕਾਫੀ ਨਹੀਂ ਹੁੰਦਾ, ਜਦੋਂ ਆਪਾਂ ਸਕੂਲੇ ਪੜ੍ਹਦੇ ਸੀ ਵੀ ਪਾਸ ਤਾਂ 33% ਨੰਬਰ ਲੈ ਕੇ ਵੀ ਹੋ ਜਾਓਗੇ, ਪਰ ਇਕੱਲਾ ਪਾਸ ਹੋਣਾ ਕਾਫੀ ਨਹੀਂ, ਇਹ ਗੱਲ ਤੇ ਆ ਤੁਹਾਡੇ ਰਿਪੋਰਟ ਕਾਰਡ 'ਤੇ ਨੰਬਰ ਅਸਲ 'ਚ ਆਏ ਕਿੰਨੇ ਨੇ। ਸੋ ਇਸ ਕਰਕੇ ਪੀਅਰ ਪੋਲੀਐਵ ਵਾਸਤੇ ਸਿਰਫ ਫਿਨਿਸ਼ਿੰਗ ਲਾਈਨ ਕਰੋਸ ਕਰ ਸਕਣੀ ਉਹ ਕਾਫੀ ਨਹੀਂ ਹੋਏਗਾ। ਕਿੰਨੀਆਂ ਵੋਟਾਂ ਲੈਂਦੇ ਨੇ, ਵੋਟ ਸ਼ੇਅਰ ਕਿੰਨਾ ਹੁੰਦਾ, 70% ਤੋਂ ਉੱਪਰ ਜੇ ਵੋਟ ਸ਼ੇਅਰ ਰਹੇ ਉਹ ਇੱਕ ਮਿਨੀਮਮ ਥਰੈਸ਼ਹੋਲਡ ਆ, ਜੇ 83% ਜਾਂ ਉਹ ਤੋਂ ਉੱਪਰ ਚਲੇ ਜਾਂਦੇ ਨੇ ਫਿਰ ਤਾਂ ਗੱਲਾਂ ਹੀ ਕਿਆ ਨੇ।
ਜਾਂ ਜਿੱਦਾਂ ਜਿਵੇਂ ਕ੍ਰਿਕਟ ਦੇ ਟੂਰਨਾਮੈਂਟਸ ਦੇ ਵਿੱਚ ਹੁੰਦਾ ਵੀ ਨੈਟ ਰਨ ਰੇਟ ਵੀ ਕਹਿੰਦੇ ਵਧੀਆ ਹੋਣੀ ਚਾਹੀਦੀ,
ਉਹ ਵੀ ਵਧੀਆ ਹੋਣੀ ਚਾਹੀਦੀ,
ਫਿਰ ਜਾ ਕੇ ਕੁਆਲੀਫਾਈ ਕਰਨਗੇ ਫਾਈਨਲ ਵਾਸਤੇ
ਜੀ।
ਸੋ ਦੈਟ ਰਿਮੇਨਸ ਟੂ ਬੀ ਸੀਨ।
ਐਗਜ਼ੈਕਟਲੀ ਵਾਸੂ ਜੀ, ਗੱਲਾਂ ਅਜੇ ਆਪਾਂ ਹੋਰ ਕਈ ਇੰਪੋਰਟੈਂਟ ਸੰਧੀਆਂ ਕਰਨੀਆਂ।
ਸੋ ਇੰਟਰਸਟਿੰਗ ਇਹ ਵੀ ਹੋਏਗਾ ਵਿਜੇ ਜੀ ਦੇਖਣਾ ਕਿ 15 ਸਤੰਬਰ ਤੋਂ ਜਿਹੜਾ ਹਾਊਸ ਆਫ ਕਾਮਨਸ ਦਾ ਸੈਸ਼ਨ ਰਿਜ਼ਿਊਮ ਹੋ ਰਿਹਾ ਉਹਦੇ ਬਾਰੇ ਪੀਅਰ ਪੋਲੀਐਵ ਹੁਣ ਪਿਛਲੇ ਕੁਝ ਦਿਨਾਂ ਤੋਂ ਪ੍ਰੈਸ ਕਾਨਫਰੰਸਿਸ ਕਰ ਰਹੇ ਨੇ ਬਤੌਰ ਲੀਡਰ ਆਫ ਕੰਜ਼ਰਵੇਟਿਵ ਪਾਰਟੀ। ਪਹਿਲਾਂ ਥੋੜੇ ਦਿਨਾਂ ਤੋਂ ਨਾ ਇਲੈਕਸ਼ਨ ਤੋਂ ਬਾਅਦ ਇਦਾਂ ਲੱਗਿਆ ਸੀ ਵੀ ਜਿਵੇਂ ਕੰਜ਼ਰਵੇਟਿਵ ਪਾਰਟੀ ਦਾ ਕੋਈ ਲੀਡਰ ਹੀ ਨਹੀਂ ਹੈ,
ਕਿਉਂਕਿ
ਪੀਅਰ ਪੋਲੀਐਵ ਥੋੜੇ ਸਬਡਿਊਡ ਹੋ ਗਏ, ਥੋੜੇ ਬੈਕਵਰਡ ਤੇ ਚਲੇ ਗਏ, ਆਪਣੇ ਬਾਈ ਇਲੈਕਸ਼ਨ ਦੇ ਵਿੱਚ ਬਹੁਤ ਰੁੱਝੇ ਹੋਏ ਸਨ। ਫਿਰ ਗੱਲ ਇਹ ਵੀ ਚੱਲਦੀ ਸੀ ਵੀ ਇਹਨਾਂ ਦਾ ਲੀਡਰਸ਼ਿਪ ਰਿਵਿਊ ਕਦੋਂ ਹੋਏਗਾ, ਹੁਣ ਜਦੋਂ ਚੀਜ਼ਾਂ ਥੋੜੀਆਂ ਕਲੀਅਰ ਹੋ ਗਈਆਂ ਨੇ ਕਿ ਬਾਈ ਇਲੈਕਸ਼ਨ ਅੱਜ ਹੋ ਰਿਹਾ ਫਿਰ ਲੀਡਰਸ਼ਿਪ ਰਿਵਿਊ ਜਨਵਰੀ ਅੰਤ ਦੇ ਵਿੱਚ ਹੋਏਗਾ, ਉਹਨਾਂ ਨੂੰ ਰੀਅਲਾਈਜ਼ ਹੋਇਆ ਹੋਏਗਾ, ਉਹਨਾਂ ਨੂੰ ਪਾਰਟੀ ਵਾਲਿਆਂ ਨੇ ਸ਼ਾਇਦ ਕਿਹਾ ਹੋਣਾ ਵੀ ਕੰਜ਼ਰਵੇਟਿਵ ਪਾਰਟੀ ਤਾਂ ਹੈਗੀ ਹੈ ਨਾ, ਉਹਦੇ ਲੀਡਰ ਤੁਸੀਂ ਹੋ, ਤੇ ਇਹਨਾਂ ਭੁੱਲਿਆ ਵੀ ਪਾਰਟੀ ਦੇ ਕੋਲ ਅਜੇ ਵੀ ਹਾਊਸ ਆਫ ਕਾਮਨਸ ਦੇ ਵਿੱਚ 143-144 ਸੀਟਾਂ ਹੈਗੀਆਂ। ਸੋ ਵੀ ਤੁਸੀਂ ਆਪੋਜੀਸ਼ਨ ਦੀ ਭੂਮਿਕਾ ਤਾਂ ਨਿਭਾਓ। ਸੋ ਉਹਨਾਂ ਨੇ ਹੁਣ ਪਿਛਲੇ ਕੁਝ ਦਿਨਾਂ ਤੋਂ ਪ੍ਰੈਸ ਕਾਨਫਰੰਸਿਸ ਬਤੌਰ ਲੀਡਰ ਕਰਨੀਆਂ ਸ਼ੁਰੂ ਕੀਤੀਆਂ ਨੇ
ਸੋਵਰਨਟੀ ਐਕਟ ਜਿਹੜਾ ਸੁਝਾਇਆ ਸੀ।
ਸੋ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੋਵਰਨਟੀ ਐਕਟ ਬਾਰੇ, ਜਿਹਦੇ ਵਿੱਚ ਉਹਨਾਂ ਨੇ ਇੱਕ ਤਰੀਕੇ ਨਾਲ ਰਿਵਾਈਜ਼ ਕਰਾਇਆ ਕੈਨੇਡੀਅਨਸ ਨੂੰ ਵੀ ਚੋਣ ਮੁਹਿੰਮ ਦੌਰਾਨ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰੋਮਿਸ ਕਰਦਾ ਰਿਹਾ ਵੀ ਜੇ ਕੰਜ਼ਰਵੇਟਿਵ ਸਰਕਾਰ ਹੁੰਦੀ ਤੇ ਇਹ ਚੀਜ਼ਾਂ ਆਪਾਂ ਲਾਗੂ ਕਰ ਦੇਣੀਆਂ ਸੀ, ਮਾਰ ਕਾਰ ਨਹੀਂ ਕੁਝ ਨਹੀਂ ਕਰ ਪਾ ਰਹੇ, ਉਹਨਾਂ ਨੇ ਇਦਾਂ ਦੀ ਪਰਸੈਪਸ਼ਨ ਇੱਕ ਬਿਲਡ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਹੁਣ ਜਿਹੜਾ ਸੈਸ਼ਨ ਸ਼ੁਰੂ ਹੋਏਗਾ 15 ਸਤੰਬਰ ਤੋਂ ਕੰਜ਼ਰਵੇਟਿਵ ਪਾਰਟੀ ਦੀ, ਤੇ ਜੇ ਉਹ ਆਪ ਹਾਊਸ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੀ ਤਰਜੀਹ ਹੋਏਗੀ ਕਿ ਈਵੀ ਮੈਂਡੇਟਸ ਜਿਹੜੇ ਸਰਕਾਰ ਨੇ
ਲਾਗੂ ਕਰਾਉਣੇ,
ਈਵੀ ਸੇਲਸ ਮੈਂਡੇਟਸ ਵੀ ਉਹ ਸਕ੍ਰੈਪ ਕਰਾਵਾਂਗੇ, ਕਹਿੰਦੇ ਸਾਡੀ ਪ੍ਰਾਇਓਰਿਟੀ ਹੋਏਗੀ। ਸੋ ਇਹ ਵੀ ਦੇਖਣਾ ਹੋਏਗਾ ਕਿ ਜਦੋਂ ਸੈਸ਼ਨ ਇਸ ਵਾਰ ਸ਼ੁਰੂ ਹੁੰਦਾ, ਦੇਖੋ ਅੱਜ ਦੇ ਇਲੈਕਸ਼ਨ ਦੇ ਵਿੱਚ ਮੋਸਟ ਲਾਈਕਲੀ ਹੀ ਇਜ਼ ਐਕਸਪੈਕਟਡ ਟੂ ਵਿਨ, ਕਿੰਨੇ ਵੋਟ ਨਾਲ ਜਿੱਤਦੇ ਨੇ, ਕਿੰਨੇ ਧੂਮਧਾਮ ਨਾਲ ਜਿੱਤਦੇ ਨੇ, ਉਹ ਦੇਖਣ ਵਾਲੀ ਗੱਲ ਆ। ਪਰ ਹਾਊਸ ਦੇ ਵਿੱਚ ਪਹੁੰਚ ਕੇ ਫਿਰ ਅਗਾਂਹ ਪੀਅਰ ਪੋਲੀਐਵ ਦੀ ਪਰਫਾਰਮੈਂਸ ਕਿਹੋ ਜਿਹੀ ਰਹਿੰਦੀ ਹੈ, ਕਿਉਂਕਿ ਜਿਹੜਾ ਪਿਛਲਾ ਸੈਸ਼ਨ ਸੀ ਉਹਦੇ ਵਿੱਚ ਤਾਂ ਅਸੀਂ ਦੇਖ ਲਿਆ
ਪੋਲੀਐਵ ਵਾਸ ਨਾਟ ਦੇਅਰ
ਐਂਡ ਜਦੋਂ ਥਰੋਨ ਸਪੀਚ ਦੇ ਉੱਤੇ ਵੋਟਿੰਗ ਹੋਈ ਕੋਈ ਪਾਰਟੀ ਕੁਸਕੀ ਨਹੀਂ, ਕਿਸੇ ਨੇ ਹਿੰਮਤ ਹੀ ਨਹੀਂ ਕੀਤੀ ਸਰਕਾਰ ਦੇ ਖਿਲਾਫ਼ ਵੋਟ ਪਾਉਣ ਦੀ, ਕੋਈ ਬੋਲਿਆ ਹੀ ਨਹੀਂ, ਨੀਵੀਂ ਜੀ ਪਾ ਕੇ ਉਹਨਾਂ ਨੇ ਥਰੋਨ ਸਪੀਚ ਹੀ ਪਾਸ ਕਰਾ ਦਿੱਤੀ।
ਥਰੋਨ ਸਪੀਚ ਜੇ ਪਾਸ ਨਾ ਹੋਵੇ ਤਾਂ ਸਰਕਾਰ ਡਿੱਗ ਜਾ ਕਰਦੀ
ਆ,
ਤੇ ਉਸ ਵੇਲੇ ਕੋਈ ਵੀ ਇਸ ਰੌਂ ਦੇ ਵਿੱਚ ਕੋਈ ਪਾਰਟੀ ਨਹੀਂ ਸੀ ਕਿ ਇਲੈਕਸ਼ਨ ਕਰਵਾਇਆ ਜਾਵੇ, ਕਿਉਂਕਿ ਜਿਹੜੀ ਵਾਸੂ ਜੀ ਜਿਸ ਆਧਾਰ ਦੇ ਉੱਪਰ ਇੱਕ ਨਾ ਪ੍ਰੈਡਿਕਟੇਬਲ ਪੈਟਰਨ ਬਣਿਆ ਸੀ ਕੈਂਪੇਨ ਦਾ ਇਲੈਕਸ਼ਨ ਤੋਂ ਪਹਿਲਾਂ ਦਾ, ਤੇ ਉਹ ਪ੍ਰੈਡਿਕਟੇਬਿਲਿਟੀ ਪੈਟਰਨ ਨੂੰ ਇਸ ਹਿਸਾਬ ਦੇ ਨਾਲ ਝੰਜੋੜ ਕੇ ਰੱਖ ਦਿੱਤਾ ਲਿਬਰਲਸ ਨੇ ਜਦੋਂ ਜਸਟਿਨ ਟਰੂਡੋ ਨੂੰ ਸੀਨ ਤੋਂ ਹਟਾ ਕੇ ਮਾਰਕ ਕਾਰਨੇ ਨੂੰ ਲਿਆ ਦਿੱਤਾ, ਕਿ ਜਿਹੜੀਆਂ ਬਾਕੀ ਦੀਆਂ ਸਾਰੀਆਂ ਪਾਰਟੀਆਂ ਸੀਗੀਆਂ ਜਿੱਥੇ ਇੱਕ ਸਮਾਂ ਇਹ ਲੱਗਦਾ ਸੀ ਵੀ ਹੋ ਸਕਦਾ ਬਲੌਕ ਕਿਊਬੈਕਵਾ ਵਾਲੇ ਆਫੀਸ਼ੀਅਲ ਆਪੋਜੀਸ਼ਨ ਬਣ ਜਾਣ, ਤਾਂ ਸਾਰੀ ਜਿਹੜੀ ਕਹਾਣੀ ਸੀ ਉਹ ਬੁਰੀ ਤਰ੍ਹਾਂ ਤਬਦੀਲ ਕੰਜ਼ਰਵੇਟਿਵਸ ਦੀ ਸੁਪਰ ਮੈਜੋਰਿਟੀ ਵਾਲੀ ਸਰਕਾਰ ਬਣਦੀ ਬਣਦੀ ਉਹ ਦੁਬਾਰਾ ਤੋਂ ਫਿਰ ਤੋਂ ਅਫੀਸ਼ੀਅਲ ਓਪੋਜੀਸ਼ਨ ਵਾਲੇ ਪੱਧਰ 'ਤੇ ਹੀ ਆ ਗਏ। ਸੋ ਜਦੋਂ ਥਰੋਨ ਸਪੀਚ 'ਤੇ ਵੋਟਿੰਗ ਦਾ ਸਮਾਂ ਸੀ ਉਸ ਵੇਲੇ ਕਿਸੇ ਵੀ ਪਾਰਟੀ ਨੂੰ ਇਸ ਗੱਲ ਦਾ ਕੋਈ ਯਕੀਨ ਨਹੀਂ ਸੀ ਕਿ ਜੇ ਇਲੈਕਸ਼ਨ ਦੁਬਾਰਾ ਕਰਾ ਵੀ ਲਿਆ ਤਾਂ ਉਹਦਾ ਸਗੋਂ ਨੁਕਸਾਨ ਹੀ ਹੋਣਾ ਸੀ ਵੀ ਕਿਤੇ ਲਿਬਰਲਸ ਹੋਰ ਜ਼ਿਆਦਾ ਮੈਜੋਰਿਟੀ ਹਾਸਲ ਕਰਕੇ ਨਾ ਵਾਪਸ ਆ ਜਾਣ।
ਯਾ ਸੋ ਇਹ ਗੱਲ ਜਿਹੜੀ ਹੈ ਇਹ ਸਰਕਾਰ ਨੂੰ ਵੀ ਪਤਾ ਕਿ ਇਸ ਵੇਲੇ ਕੋਈ ਵੀ ਓਪੋਜੀਸ਼ਨ ਪਾਰਟੀ ਇਲੈਕਸ਼ਨ ਤਾਂ ਕਰਾ ਹੀ ਨਹੀਂ ਸਕਦੀ। ਜੇ ਇਲੈਕਸ਼ਨ ਨੂੰ ਟ੍ਰਿਗਰ ਕਰਾਉਣਗੇ, ਜੇ ਸਾਡੇ ਖਿਲਾਫ਼ ਵੋਟ ਪਾਉਣਗੇ, ਸਰਕਾਰ ਡਿੱਗਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਹੁਣ ਦੇਖੋ ਇਸ ਸੈਸ਼ਨ ਦੇ ਵਿੱਚ ਬਜਟ ਪ੍ਰੈਜੈਂਟ ਕਰਨਾ ਸਰਕਾਰ ਨੇ, ਦੈਨ ਅਗੇਨ ਉਹ ਫਿਰ ਵੋਟ ਆਫ ਕੋਨਫੀਡੈਂਸ ਹੋਣੀ ਇੱਕ ਤਰ੍ਹਾਂ ਦੀ, ਸੋ ਨੋਨ ਕੋਨਫੀਡੈਂਸ ਮੋਸ਼ਨ ਬਣ ਜਾਂਦਾ ਆਪਣੇ ਆਪ ਦੇ ਵਿੱਚ ਉਹ, ਬਿਕੋਜ਼ ਇਟਸ ਅ ਸਪਲਾਈ ਵੋਟ। ਸੋ ਉਹਦੇ ਉੱਤੇ ਜੇਕਰ ਓਪੋਜੀਸ਼ਨ ਸਪੋਰਟ ਨਹੀਂ ਕਰਦੀ ਸਰਕਾਰ, ਕਿਉਂਕਿ ਮਾਇਨੋਰਿਟੀ ਸਰਕਾਰ ਹੈ, ਤਾਂ ਸਰਕਾਰ ਡਿੱਗ ਜਾਏਗੀ। ਹੁਣ ਇਹਦੇ ਉੱਤੇ ਵੀ ਦੇਖਣਾ ਹੋਏਗਾ ਕਿ ਓਪੋਜੀਸ਼ਨ ਨੂੰ ਸਪੋਰਟ ਕਰਨਾ ਹੀ ਪੈਣਾ ਬਜਟ ਨੂੰ, ਸਰਕਾਰ ਨੂੰ ਪਤਾ। ਸੋ ਕਿਸ ਤਰੀਕੇ ਨਾਲ ਇਹ ਓਪੋਜੀਸ਼ਨ ਵਾਸਤੇ ਵੀ ਇੱਕ ਟੈਸਟ ਦੀ ਘੜੀ ਹੈ,
ਕਰੈਕਟ,
ਕਿ ਇਲੈਕਸ਼ਨ ਤੁਸੀਂ ਕਰਾ ਨਹੀਂ ਸਕਦੇ ਜੋ ਤੁਹਾਡੇ ਕੋਲ ਮੇਨ ਟੂਲ ਹੈ, ਸਰਕਾਰ ਡੇਗ ਦਾਂਗੇ ਜੀ ਅਸੀਂ ਤੇ ਤੁਸੀਂ ਆਪ ਪੁੱਠਾ ਕੰਮ ਕੀਤਾ, ਕੋਈ ਗਲਤ ਕੰਮ ਕੀਤਾ, ਉਹ ਇਹ ਧਮਕੀ ਦੇ ਨਹੀਂ ਸਕਦੇ। ਤੁਹਾਡੇ ਕੋਲ ਜਿਹੜਾ ਤੁਹਾਡਾ ਨੰਬਰ ਵਨ ਵੈਪਨ ਉਹ ਹੈ ਹੀ ਨਹੀਂ, ਤੁਸੀਂ ਬੇਸਿਕਲੀ ਯੂ ਆਰ ਗੋਇੰਗ ਇਨ ਟੂ ਬੈਟਲ ਵਿਦ ਯੋਰ ਹੈਂਡ ਸਟਾਈਡ ਬੈਕ ਹੈ, ਤੇ ਉਸ ਤੋਂ ਹੁਣ ਤੁਸੀਂ ਅਪੋਜ਼ ਵੀ ਕਰਨਾ, ਸੋ ਕਿਵੇਂ ਚੱਲੋ? ਫਿਰ ਤੁਸੀਂ ਆਪਣਾ ਸਿਰ ਮਾਰ ਕੇ ਚੁੰਝ ਮਾਰ ਕੇ ਤੁਸੀਂ ਲੜਾਈ ਕਰ ਸਕਦੇ ਹੋ, ਤੇ ਉਹ ਕਿਵੇਂ ਕਰਨਗੇ, ਇਫੈਕਟਿਵਨੈਸ ਨਾਲ ਕਰ ਪਾਉਣਗੇ ਉਹ ਦੇਖਣ ਵਾਲੀ।
ਇਲੈਕਸ਼ਨ ਤੋਂ ਬਾਅਦ ਲਿਬਰਲਸ ਦਾ ਕੌਨਫੀਡੈਂਸ ਮਾਇਨੋਰਿਟੀ ਹੋਣ ਦੇ ਬਾਵਜੂਦ ਇਸ ਗੱਲ ਦੇ ਵਿੱਚੋਂ ਸਿੱਧੇ ਸਿੱਧੇ ਤੌਰ 'ਤੇ ਨਜ਼ਰ ਆਉਂਦਾ ਸੀ। ਜਦੋਂ NDP ਵਾਲੇ ਕਹਿੰਦੇ ਰਹੇ ਕਿ ਜੀ ਆਪਾਂ ਕਰ ਲੈਂਦੇ ਹਾਂ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ, ਵੀ ਅਤੇ ਮਾਰਕ ਕਰਨੇ ਕਾ ਲੋੜ ਨਹੀਂ, ਹਾਲਾਂਕਿ ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਸੀ ਕਿ ਮਾਰਕ ਕਰਨੀ ਇਹ ਨਹੀਂ ਸਨ ਚਾਹੁੰਦੇ ਕਿ ਜਿਹੜਾ ਪ੍ਰਭਾਵ ਉਹਨਾਂ ਦੇ ਉੱਪਰ ਇਹ ਲੇਬਲ ਵਾਰ ਵਾਰ ਲੱਗਦਾ ਰਿਹਾ ਨਾ, ਵੀ ਇਹਦੇ ਵਿੱਚ ਇਹਨਾਂ ਦੀ ਸਰਕਾਰ ਅਤੇ ਟਰੂਡੋ ਦੀ ਸਰਕਾਰ 'ਚ ਫਰਕ ਕੀ ਹੈ, ਕਈ ਮੰਤਰੀ ਉਹੀ ਨੇ, ਕਈ ਸਲਾਹਕਾਰ ਉਹੀ ਨੇ ਜਿਹੜੇ ਟਰੂਡੋ ਦੇ ਸਲਾਹਕਾਰ ਸੀ। ਜੇ NDP ਨਾਲ ਉਸੇ ਤਰ੍ਹਾਂ ਦਾ ਹੱਥ ਦੁਬਾਰਾ ਤੋਂ ਮਿਲਾ ਲੈਂਦੇ ਫਿਰ ਤਾਂ ਉਹ ਗੱਲ ਪੱਕੀ ਹੋ ਜਾਣੀ ਸੀ, ਪਰ ਮਾਇਨੋਰਿਟੀ ਹੋਣ ਦੇ ਬਾਵਜੂਦ ਉਸ ਤਰ੍ਹਾਂ ਦਾ ਐਗਰੀਮੈਂਟ ਕਾਰਨੀ ਵੱਲੋਂ ਨਾ ਕੀਤਾ ਜਾਣਾ, ਇਹ ਵੀ ਉਹਨਾਂ ਦੇ ਇਸ ਕੌਨਫੀਡੈਂਸ ਦਾ ਪ੍ਰਤੀਕ ਸੀ ਵੀ ਅਜੇ ਇਲੈਕਸ਼ਨ ਹੋਣ ਲੱਗਾ, ਖਤਰਾ ਕੋਈ ਨਹੀਂ ਹੈ ਸਾਨੂੰ।
ਐਂਡ ਮਾਰਕ ਕਾਰਨੀ ਨੂੰ ਪਤਾ ਸੀ ਕਿ ਇਲੈਕਸ਼ਨ ਦੌਰਾਨ ਜਿਹੜੀਆਂ ਚੀਜ਼ਾਂ ਉਹਨਾਂ ਨੇ ਪ੍ਰੋਮਿਸ ਕੀਤੀਆਂ ਨੇ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲਾਗੂ ਕਰਾਉਣੀਆਂ ਪੈਣਗੀਆਂ, ਕਿ ਪ੍ਰੋਜੈਕਟਸ ਫਾਸਟ ਟਰੈਕ ਕਰਨੇ, ਐਨਵਾਇਰਮੈਂਟਲ ਅਸੈਸਮੈਂਟ ਨੂੰ ਥੋੜ੍ਹਾ ਜਿਹਾ ਬੈਕ ਬਰਨਰ 'ਤੇ ਪਾਉਣਾ, ਇੰਡੀਜਨਸ ਰੀਕੌਂਸਲੀਏਸ਼ਨ ਨੂੰ, ਕੰਸਲਟੇਸ਼ਨ ਨੂੰ ਥੋੜ੍ਹਾ ਜਿਹਾ ਬੈਕ ਬਰਨਰ 'ਤੇ ਪਾਉਣਾ, ਉਹਦੇ ਵਾਸਤੇ NDP ਕਦੇ ਰਾਜ਼ੀ ਨਹੀਂ ਹੋਏਗੀ।
ਐਂਡ ਕੰਜ਼ਰਵੇਟਿਵਸ ਵੀ ਕਿਹੜੇ ਮੂੰਹ ਨਾਲ ਉਹਦੀ ਮੁਖਾਲਫਤ ਕਰਕੇ ਉਹ ਬਿੱਲ ਫੇਲ ਕਰਾਉਣਗੇ।
ਸੋ NDP ਇਸ ਕਰਕੇ ਉਹਨਾਂ ਨੂੰ ਸੀ ਵੀ ਜੇ ਅਸੀਂ ਹੁਣ ਕੰਮ ਜਿਹੜੇ ਪ੍ਰੋਮਿਸ ਕੀਤੇ ਨੇ ਉਹਨਾਂ ਵਿੱਚੋਂ ਕੁਝ ਤਾਂ ਕਰਕੇ ਦਿਖਾਉਣੇ ਹੀ ਪੈਣਗੇ। ਤੇ ਆਲਰੇਡੀ ਡੋਨਲਡ ਟਰੰਪ ਨੇ ਕਾਫੀ ਮਜਬੂਰ ਜਿਹਾ ਕੀਤਾ ਹੋਇਆ ਕੈਨੇਡਾ ਨੂੰ, ਤੇ NDP ਵਰਗਾ ਡਾਂਸਿੰਗ ਪਾਰਟਨਰ ਨਾਲ ਰੱਖ ਕੇ ਉਹ ਹੋਰ ਮਜਬੂਰ ਨਹੀਂ ਸੀ ਹੋਣਾ ਚਾਹੁੰਦੇ, ਇਹ ਕੈਲਕੂਲੇਸ਼ਨ ਵੀ।
ਬਿਲਕੁਲ ਸਹੀ ਗੱਲ ਆ। ਬਸ ਜੀ, ਗੱਲਬਾਤ ਅੱਜ ਹੋਰ ਚੱਲਦੀ ਹੈ। ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਦੇ ਲਈ ਵਲਾਦੀਮਿਰ ਜ਼ੇਲੈਂਸਕੀ ਮੁੜ ਤੋਂ ਵਾਈਟ ਹਾਊਸ ਆ ਰਹੇ ਨੇ। ਐਤਕੀ ਇਕੱਲੇ ਨਹੀਂ ਆ ਰਹੇ,
ਵੱਡੇ ਭਰਾਵਾਂ ਨੂੰ ਨਾਲ ਲੈ ਕੇ
ਆ, 7 ਜਣੇ ਆ ਰਹੇ ਨੇ ਵੱਡੇ ਭੈਣ ਭਰਾਵਾਂ ਨੂੰ ਨਾਲ ਲੈ ਕੇ, ਕਿਉਂਕਿ ਉਹਨਾਂ ਦੇ ਨਾਲ
ਉਰਸੁਲਾ ਵੋਨ ਡਰ ਲੈਨ ਵੀ ਆ ਰਹੇ ਨੇ, ਭੈਣ ਜੀ ਵੀ ਆ ਰਹੇ ਨੇ,
ਤੇ ਜਾਰਜੀਆ ਮਲੋਨੀ ਵੀ ਆ ਰਹੇ
ਨੇ,
ਇਟਲੀ ਵਾਲੇ। ਸੋ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ, ਫ੍ਰੈਂਚ ਪ੍ਰੈਜ਼ੀਡੈਂਟ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਫ੍ਰੈਡਰਿਕ ਮਰਟਸ, ਯੂਰੋਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵੋਨ ਡਰ ਲੈਨ ਲਾਈਕ ਯੂ ਮੈਂਸ਼ਨਡ, ਤੇ ਇਟਾਲੀਅਨ ਪ੍ਰਾਈਮ ਮਿਨਿਸਟਰ ਜਾਰਜੀਆ ਮਲੋਨੀ, ਨੇਟੋ ਦੇ ਸੈਕਰਟਰੀ ਜਨਰਲ ਮਾਰਕ ਰੱਟ ਤੇ ਫਿਨਲੈਂਡ ਦੇ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ, ਇਹ ਸਾਰਿਆਂ ਨੂੰ ਨਾਲ ਲੈ ਕੇ ਵਲਾਦੀਮਿਰ ਜ਼ੇਲੈਂਸਕੀ ਅੱਜ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ।
ਯਾ, ਡੋਨਲਡ ਟਰੰਪ ਨੇ ਮੁਲਾਕਾਤ ਕੀਤੀ ਪੁਤਿਨ ਦੇ ਨਾਲ ਸ਼ੁੱਕਰਵਾਰ,
ਰੈੱਡ ਕਾਰਪੇਟ ਵੈਲਕਮ।
ਯਾ, ਸੋ ਉਸ ਤੋਂ ਬਾਅਦ ਕੋਈ ਖਾਸ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਨਿਕਲਿਆ ਨਹੀਂ
ਜੀ।
ਡੋਨਲਡ ਟਰੰਪ ਨੇ ਕਿਹਾ ਵੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਕਹਿੰਦੇ ਸਾਡੀ ਸਹਿਮਤੀ ਬਣੀ, ਪਰ ਕੁਝ ਮਸਲਿਆਂ ਦੇ ਉੱਤੇ ਸਹਿਮਤੀ ਨਹੀਂ ਬਣੀ। ਇਸ ਮੀਟਿੰਗ ਤੋਂ ਪਹਿਲਾਂ ਹੀ ਡੋਨਲਡ ਟਰੰਪ ਕਹਿ ਚੁੱਕੇ ਸਨ ਕਿ ਅਗਲੀ ਮੀਟਿੰਗ ਅਸੀਂ ਕੋਸ਼ਿਸ਼ ਕਰਨੀ ਹੈ ਕਿ ਟ੍ਰਾਈਲੈਟਰਲ ਮੀਟਿੰਗ ਹੋਵੇ, ਕਿ ਜ਼ੇਲੈਂਸਕੀ, ਪੁਤਿਨ, ਮੈਂ ਅਤੇ ਕੁਝ ਯੂਰੋਪੀਅਨ ਲੀਡਰਸ ਉਹਦੇ ਵਿੱਚ ਸ਼ਾਮਲ ਹੋਈਏ। ਪੁਤਿਨ ਨੂੰ ਉਹਨਾਂ ਨੇ ਕਿਹਾ, ਕਹਿੰਦੇ ਵੀ ਅੰਤ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਸੀ 12 ਮਿੰਟਾਂ ਦੀ, ਉਹਦੇ ਅੰਤ ਵਿੱਚ ਉਹਨਾਂ ਨੇ ਕਿਹਾ ਵੀ ਕਹਿੰਦੇ ਆਈ ਹੋਪ ਟੂ ਸੀ ਯੂ ਸੂਨ ਨੈਕਸਟ ਟਾਈਮ। ਪੁਤਿਨ ਅਚਾਨਕ ਰਸ਼ੀਅਨ ਤੋਂ ਇੰਗਲਿਸ਼ ਵਿੱਚ ਸਵਿਚ ਕਰਦੇ ਨੇ, ਕਹਿੰਦੇ ਨੈਕਸਟ ਟਾਈਮ ਇਨ ਮਾਸਕੋ, ਤੇ ਉਹ ਉਸ ਤੋਂ ਬਾਅਦ ਇੱਕਦਮ ਡੋਨਲਡ ਟਰੰਪ ਵਾਸ ਆਲਸੋ ਟੇਕਨ ਅਬੈਕ, ਪਹੁੰਚੇ ਗਏ ਤੇ ਕਹਿੰਦੇ ਉਹ ਅੱਛਾ ਇੰਟਰਸਟਿੰਗ, ਉਹ ਕਹਿੰਦੇ ਦੈਟ ਵਿਲ ਯੂ ਨੋ
ਗੈਟ ਸਮ ਹੀਟ ਫਾਰ ਦਿਸ,
ਗੈਟ ਸਮ ਹੀਟ ਫਾਰ ਦਿਸ, ਕਹਿੰਦੇ ਬਟ ਹੋ ਸਕਦਾ, ਕਹਿੰਦੇ ਵੀ ਇਦਾਂ ਇਟਸ ਨਾਟ ਸਮਥਿੰਗ ਦੈਟ ਕੈਨੋਟ ਬੀ ਡਨ, ਤੇ ਇਦਾਂ ਦੀ ਗੱਲ ਕਹਿ ਕੇ ਉੱਥੋਂ ਨਿਕਲ ਆਏ। ਉਸ ਤੋਂ ਬਾਅਦ ਇਹ ਗੱਲ, ਹੁਣ ਐਕਸਪੈਕਟੇਸ਼ਨ ਤਾਂ ਇਹ ਸੀ ਕਿ ਜ਼ੇਲੈਂਸਕੀ ਅਗਲੀ ਮੀਟਿੰਗ ਦੇ ਵਿੱਚ ਪੁਤਿਨ ਦੇ ਨਾਲ ਡੋਨਲਡ ਟਰੰਪ ਨੂੰ ਮਿਲਣਗੇ, ਇਹ ਤਿੰਨੋਂ ਜਣੇ ਆਪਸ ਦੇ ਵਿੱਚ ਬੈਠਣਗੇ, ਐਂਡ ਸ਼ਾਇਦ ਮੇ ਬੀ ਨਾਲ ਯੂਰੋਪੀਅਨ ਲੀਡਰਸ ਵੀ ਹੋਣ। ਪਰ ਸ਼ਾਇਦ ਕਿਉਂਕਿ ਪੋਤੇ ਨੇ ਕਿਹਾ ਕਿ ਵੀ ਮਾਸਕੋ ਆਓ ਤੇ ਉਦੋਂ ਹੀ ਇਹ ਸਵਾਲ ਉੱਠਣ ਲੱਗ ਪਿਆ ਵੀ ਕੀ ਜ਼ੇਲੈਂਸਕੀ ਮਾਸਕੋ ਜਾਣ ਲਈ ਤਿਆਰ ਹੋਣਗੇ ਤੇ ਕੀ ਯੂਰੋਪੀਅਨ ਲੀਡਰਸ ਮਾਸਕੋ ਜਾਣ ਲਈ ਤਿਆਰ ਹੋਣਗੇ। ਸੋ ਮੈਨੂੰ ਲੱਗਦਾ ਵੀ ਉਹ ਗੱਲ ਤਾਂ ਹੋਈ ਨਹੀਂ। ਹੁਣ ਜ਼ੇਲੈਂਸਕੀ ਨੂੰ ਫੋਨ ਕੀਤਾ ਟਰੰਪ ਨੇ ਕਿ ਇੱਦਾਂ ਕਰੋ ਵਾਈਟ ਹਾਊਸ ਹੀ ਆ ਜਾਓ। ਜ਼ੇਲੈਂਸਕੀ ਕਹਿੰਦਾ ਵੀ ਭਾਈ ਮੈਂ ਇਕੱਲਾ ਤਾਂ ਨਹੀਂ ਆਉਂਦਾ, ਫਰਵਰੀ ਵਿੱਚ ਜੋ ਤੁਸੀਂ ਮੇਰੇ ਨਾਲ ਕੀਤਾ
ਐਂਡ ਆਫ 28 ਫਰਵਰੀ ਦੀ ਉਹ ਜਿਹੜੀ ਮੁਲਾਕਾਤ,
ਵੀ ਕਹਿੰਦੇ ਮੈਂ ਉਹ ਤਾਂ ਦੁਬਾਰਾ ਨਹੀਂ ਮੈਂ ਇਕੱਲੇ ਨਹੀਂ ਆਉਣਾ।
ਉਹਨਾਂ ਨੂੰ ਹੱਥ ਲੱਗੇ।
ਸੋ ਜ਼ੇਲੈਂਸਕੀ ਨੇ ਲੰਘੇ ਕੱਲ ਜਿਹੜੀ ਕੋਲੀਸ਼ਨ ਆਫ ਦ ਵਿਲਿੰਗ ਆ ਉਹਨਾਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਜੀ ਕੀਤੀ, ਗੱਲਬਾਤ ਕੀਤੀ। ਸਾਡੇ ਮਾਰਕ ਕਾਰਨੀ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਯੂਰੋਪੀਅਨ ਲੀਡਰਸ ਉਹਨੂੰ ਕਿਹਾ ਵੀ ਮੇਰੇ ਨਾਲ ਚੱਲੋ ਯਾਰ, ਇੱਦਾਂ ਟਰੰਪ ਲਾ ਰਿਹਾ ਤੇ ਵੀ ਮੈਂ ਇਕੱਲੇ ਤਾਂ ਨਹੀਂ ਜਾਣਾ। ਪਿਛਲੀ ਵਾਰੀ ਮੇਰੇ ਨਾਲ ਬਹੁਤ ਮਾੜੀ ਹੋਈ ਆ, ਸਾਰੇ ਜਣੇ ਇਕੱਠੇ ਚੱਲੋ, ਆਪਾਂ ਇਕੱਠੇ ਜਾ ਕੇ ਥੋੜਾ ਜਿਹਾ ਹੁੰਦਾ ਨੀ ਵੀ ਜਦੋਂ ਕੋਈ ਲੜਾਈ ਲੜੀ ਹੋ ਜਾਵੇ ਬੰਦਾ ਮਹੱਲੇ ਦੇ ਬੰਦੇ ਇਕੱਠੇ ਕਰਕੇ ਨਾਲ ਲੈ ਕੇ ਜਾਂਦਾ,
ਹੌਸਲਾ
ਰਹਿੰਦਾ ਵੀ ਮੇਰੇ ਭਾਈ ਮੇਰੇ ਨਾਲ ਨੇ, ਪਿੱਛੇ ਖੜੇ ਨੇ। ਸੋ ਉਹਦੇ ਵਿੱਚੋਂ 7 ਕੁ ਲੀਡਰਸ ਨੇ ਜਿਹਨਾਂ ਨੇ, ਜਿਹੜਾ ਤੁਸੀਂ ਨਾਂ ਲਏ ਨੇ, ਜਿਹਨਾਂ ਨੇ ਪੁਸ਼ਟੀ ਕੀਤੀ ਵੀ ਉਹ ਤਾਂ ਡੈਫੀਨੇਟਲੀ ਇਸ ਮੀਟਿੰਗ ਦੇ ਵਿੱਚ ਆਉਣਗੇ, ਉਹਨਾਂ ਕਿ ਅਸੀਂ ਪਹੁੰਚਾਂਗੇ। ਸੋ ਇਹ ਸਾਰੇ ਜਣੇ ਵਾਈਟ ਹਾਊਸ ਆ ਰਹੇ ਨੇ
ਜੀ,
ਤੇ
ਡੋਨਲਡ ਸਾਰਿਆਂ ਨੇ ਕੱਲ ਜਿਵੇਂ ਤੁਸੀਂ ਕਿਹਾ ਕੱਲ ਜਿਹੜੀ ਵਰਚੁਅਲ ਮੀਟਿੰਗ ਵੀ ਕੀਤੀ ਆ ਉਹਦਾ ਮਕਸਦ ਇਹੀ ਸੀ ਕਿ ਪਹਿਲਾਂ ਇਹ ਡਿਸਾਈਡ ਕਰ ਲਈਏ ਕੱਲ ਵੀ ਅੱਜ ਇੱਥੇ ਟਰੰਪ ਦੇ ਮੂਹਰੇ ਜਾ ਕੇ ਇੱਕ ਯੂਨਾਈਟਿਡ ਫਰੰਟ ਕਿਹੋ ਜਿਹਾ ਪੇਸ਼ ਕਰਨਾ, ਕਿਉਂਕਿ ਟਰੰਪ ਨੇ ਸੰਕੇਤ ਇਹ ਦੇ ਦਿੱਤਾ ਹੋਇਆ ਨਾ, ਕਲੀਅਰਲੀ ਕਹਿ ਤਾ ਵੀ ਇੱਕ ਤੇ ਅਸੀਂ ਐਂ ਕਰਦੇ ਹਾਂ ਵੀ ਯੂਕਰੇਨ ਨੂੰ ਨੇਟੋ ਦੇ ਵਿੱਚ ਨਹੀਂ ਲੈ ਕੇ ਆਵਾਂਗੇ, ਉਹਨਾਂ ਨੇ ਟਰੂਥ ਸੋਸ਼ਲ ਦੇ ਉੱਪਰ ਕੱਲ੍ਹ ਇਹ ਪੋਸਟ ਕੀਤੀ ਆ। ਦੂਜੀ ਜਿਹੜੀ ਗੱਲ ਹੈ ਨਾ ਵੀ ਉਹ ਵਲਾਦੀਮਿਰ ਪੁਤਿਨ ਦੀ ਜਿਹੜੀ ਮੰਗ ਨੂੰ ਲੱਗਦਾ ਵੀ ਜਿਵੇਂ ਮੰਨਦੇ ਪਏ ਹੋਣ ਕਿ ਯੂਕਰੇਨ ਆਪਣੀ ਜਿਹੜੀ ਕੁਝ ਜ਼ਮੀਨ ਆ ਜਿਹੜੀ ਜ਼ਮੀਨ ਦੇ ਉੱਪਰ ਇਸ ਵੇਲੇ ਆਲਰੇਡੀ ਰਸ਼ੀਆ ਦਾ ਕਬਜ਼ਾ, ਡੋਨਬੈਸ ਦਾ ਰੀਜਨ ਹੋਇਆ, ਕ੍ਰਾਈਮੀਆ ਦਾ ਜ਼ਿਕਰ ਵੀ ਟਰੰਪ ਨੇ ਦੁਬਾਰਾ ਕਰਤਾ, ਵੀ ਉਹ ਜਿਹੜੀ ਜ਼ਮੀਨ ਹੈਗੀ ਆ ਉਹ ਵਾਪਸ ਨਹੀਂ ਮਿਲਣ ਵਾਲੀ, ਵੀ ਯੂਕਰੇਨ ਨੂੰ ਜ਼ਮੀਨ ਛੱਡ ਦੇਵੇ।
ਸੋ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਦੋ ਸਪੈਸੀਫਿਕ ਚੀਜ਼ਾਂ ਲਿਖੀਆਂ ਨੇ, ਕਹਿੰਦੇ ਜੇ ਜ਼ੇਲੈਂਸਕੀ ਚਾਹਣ ਤੇ ਤੁਰੰਤ ਜੰਗ ਨੂੰ ਰੋਕ ਸਕਦੇ ਆ। ਦੋ ਚੀਜ਼ਾਂ ਕਹਿੰਦੇ ਉਹਨਾਂ ਨੂੰ ਮੰਨੀਆਂ ਹੀ ਪੈਣਗੀਆਂ, ਵੀ ਇੱਕ ਤਾਂ ਕ੍ਰਾਈਮੀਆ ਕਹਿੰਦੇ ਵਾਪਸ ਨਹੀਂ ਆਉਣਾ, ਵੀ 2014 ਦੇ ਵਿੱਚ ਕਹਿੰਦੇ ਬਾਈਡਨ ਨੇ ਦੇ ਦਿੱਤਾ ਸੀ ਵਿਦਾਊਟ ਅ ਬੁਲੇਟ ਬੀਂਗ ਫਾਇਰਡ। ਉਹ ਵਾਰ ਵਾਰ ਗੱਲ ਕਰਦੇ ਆ ਵੀ ਅਮਰੀਕਾ ਦੇ ਵੱਲੋਂ ਢਿੱਲ ਰਹੀ ਹੋ, ਵੀ ਅਸੀਂ ਕੋਈ ਮੁਖਾਲਫਤ ਨਹੀਂ ਕੀਤੀ, ਕ੍ਰਾਈਮੀਆ 2014 ਵਿੱਚ ਅਸੀਂ ਦੇ ਚੁੱਕੇ ਹਾਂ ਕਹਿੰਦੇ ਰਸ਼ੀਆ ਨੂੰ, ਤੇ ਉਹ ਕਹਿੰਦੇ ਵਾਪਸ ਨਾ ਮੰਗੋ ਹੁਣ। ਇਹ ਗੱਲ ਪਹਿਲੀ ਗੱਲ। ਦੂਜੀ ਗੱਲ ਕਹਿੰਦੇ ਨੇਟੋ ਨੂੰ ਜੁਆਇਨ ਕਰਨ ਬਾਰੇ ਗੱਲ ਨਾ ਕਰੋ। ਸੋ ਇਹ ਕਹਿੰਦੇ ਜੇ ਦੋ ਗੱਲਾਂ ਦੇ ਉੱਤੇ ਜ਼ੇਲੈਂਸਕੀ ਮੰਨ ਜਾਣ, ਇਹ ਡੋਨਲਡ ਟਰੰਪ ਨੇ ਅੱਜ ਲਿਖਿਆ ਟਰੂਥ ਸੋਸ਼ਲ ਦੇ ਉੱਤੇ ਵੀ ਇਹਦੇ ਨਾਲ ਹੋ ਸਕਦਾ ਵੀ ਜੰਗ ਜਿਹੜੀ ਆ ਤੁਰੰਤ ਰੁਕ ਜਾਏ। ਪਰ ਇਹਨੂੰ ਲੈ ਕੇ ਸਟੀਵ ਵਿਟਕੋਫ ਤੇ ਬਾਕੀ ਜਣੇ ਹੁਣ ਇਹ ਕਹਿ ਰਹੇ ਨੇ ਕਿ ਉਸ ਮੀਟਿੰਗ ਦੇ ਵਿੱਚ ਜਿਹੜੀ ਸ਼ੁੱਕਰਵਾਰ ਮੀਟਿੰਗ ਹੋਈ ਬਿਟਵੀਨ ਡੋਨਲਡ ਟਰੰਪ ਐਂਡ ਵਲਾਦੀਮਿਰ ਪੁਤਿਨ, ਉਹਦੇ ਵਿੱਚ ਅਪੈਰੈਂਟਲੀ ਪੁਤਿਨ ਇਸ ਗੱਲ ਲਈ ਰਾਜ਼ੀ ਹੋਏ ਨੇ ਕਿ ਨੇਟੋ ਵਿੱਚ ਭਾਵੇਂ ਸ਼ਾਮਲ ਨਾ ਹੋਵੇ ਯੂਕਰੇਨ, ਪਰ ਜੇਕਰ ਯੂਰੋਪੀਅਨ ਤੇ US ਦੀ ਐਡਮਿਨਿਸਟ੍ਰੇਸ਼ਨ ਲੀਡਰਸ ਇੱਕ ਸਿਕਿਉਰਿਟੀ ਗਾਰੰਟੀ ਦਿੰਦੇ ਨੇ, ਆਰਟੀਕਲ 5 ਲਾਈਕ ਸਿਕਿਉਰਿਟੀ ਗਾਰੰਟੀ ਵਿਦਆਊਟ ਆਫੀਸ਼ਲੀ ਜੁਆਇਨਿੰਗ ਨੇਟੋ, ਵੀ ਜੇਕਰ ਰਸ਼ੀਆ ਹਮਲਾ ਕਰ ਦੇਵੇ ਯੂਕਰੇਨ ਦੇ ਉੱਤੇ ਤਾਂ ਫਿਰ ਯੂਰੋਪੀਅਨ ਲੀਡਰਸ ਤੇ US ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਆ ਜਾਏਗਾ, ਇੱਦਾਂ ਦੀ ਕੋਈ ਸਿਕਿਉਰਿਟੀ ਗਾਰੰਟੀ ਦੇ ਦਿੱਤੀ ਜਾਵੇ, ਉਹਦੇ ਵਾਸਤੇ ਅਪੈਰੈਂਟਲੀ ਪੁਤਿਨ ਤਿਆਰ ਨੇ।
ਪਰ ਵਾਸੂ ਜੀ, ਉਹੋ ਜਿਹੀ ਸਿਕਿਉਰਿਟੀ ਗਾਰੰਟੀ ਕੀ ਯੂਕਰੇਨ ਨੂੰ ਗਵਾਰਾ ਹੋਏਗੀ? 1994 ਦੇ ਵਿੱਚ, ਹੁਣ ਤੋਂ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਇਹ, 31 ਸਾਲ ਪਹਿਲਾਂ ਦੀ ਗੱਲ ਆ, ਯੂਕਰੇਨ ਦੇ ਕੋਲ ਵੀ ਨਿਊਕਲੀਅਰ ਵੈਪਨਸ ਹੋਇਆ ਕਰਦੇ ਸੀ, ਅਤੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਨਿਊਕਲੀਅਰ ਵੈਪਨਸ ਦੀ ਤੁਹਾਨੂੰ ਜ਼ਰੂਰਤ ਨਹੀਂ ਆ, ਉਹਨਾਂ ਨੇ ਇਸ ਤਰ੍ਹਾਂ ਵੀ ਤੁਹਾਨੂੰ ਕੋਈ ਖਤਰਾ ਨਹੀਂ, ਅਸੀਂ ਹੈਗੇ ਹਾਂ ਤੁਹਾਡੇ ਨਾਲ, ਯੂਕਰੇਨ ਨੇ ਆਪਣੇ ਨਿਊਕਲੀਅਰ ਵੈਪਨਸ ਸਰੈਂਡਰ ਕਰਤੇ ਸੀ, ਗਿਵ ਅਪ ਕਰਤੇ ਸੀ।
ਉਹ ਜਿਹੜੀ ਸਿਕਿਉਰਿਟੀ ਗਾਰੰਟੀ ਦਿੱਤੀ ਗਈ ਸੀ US, UK ਤੇ ਰਸ਼ੀਆ ਵੱਲੋਂ,
ਦਿੱਤੀ
ਗਈ ਰਸ਼ੀਆ ਗਾਰੰਟੀ ਦੇਣ ਵਾਲਿਆਂ ਦੇ ਵਿੱਚੋਂ ਸੀ
ਜਿਹਨੇ ਬਾਅਦ ਹਮਲਾ
ਕੀਤਾ, 2014 ਦੇ ਵਿੱਚ ਉਸੇ ਗਾਰੰਟੀ ਨੂੰ ਤੋੜ ਕੇ ਕ੍ਰਾਈਮੀਅਨ ਪੈਨਿਨਸੂਲਾ ਦੇ ਉੱਤੇ ਹਮਲਾ ਕਬਜ਼ਾ ਹੀ ਕਰ ਲਿਆ,
ਤੇ ਜਿਹੜੇ ਬਾਕੀ ਦੇ ਗਾਰੰਟਰ ਸੀਗੇ ਉਹ ਉਹਨਾਂ ਦੀ ਵੀ ਉਸ ਵੇਲੇ ਕੋਈ ਉਹਨਾਂ ਦਾ ਵੱਸ ਨਹੀਂ ਚੱਲ ਸਕਿਆ। ਸੋ ਇਸ ਤਰ੍ਹਾਂ ਦੀ ਗਾਰੰਟੀ ਯੂਕਰੇਨ ਨੂੰ ਕਿੰਨੀ ਕੁ ਜ਼ਿਆਦਾ ਗਵਾਰਾ ਹੋਏਗੀ? ਜਿਹੜੀ
ਯਾਦ ਕਰੋ ਫਰਵਰੀ ਵਾਲੀ ਜਿਹੜੀ ਮੀਟਿੰਗ ਸੀ ਵਾਈਟ ਹਾਊਸ ਦੇ ਵਿੱਚ, ਉੱਥੇ ਬੈਠ ਕੇ ਜ਼ੇਲੈਂਸਕੀ ਇਹੀ ਗੱਲ ਬਾਰ ਬਾਰ ਕਹਿ ਰਹੇ ਸੀ ਕਿ ਪੁਤਿਨ ਨੇ ਤਾਂ ਪਹਿਲਾਂ ਵੀ ਬੜੇ ਪ੍ਰੋਮਿਸ ਕੀਤੇ ਹੋਏ ਨੇ, ਵਾਅਦੇ ਕੀਤੇ ਹੋਏ ਨੇ, ਉਹ ਆਪਣੇ ਵਾਅਦੇ ਤੋੜ ਦਿੰਦੇ ਨੇ,
ਵਾਅਦੇ ਤੋਂ ਮੁੱਕਰ ਜਾਂਦੇ।
ਹਾਂ, ਸੋ ਕਹਿੰਦੇ ਵੀ ਸਾਨੂੰ ਤਾਂ ਨੇਟੋ ਹੀ ਜੁਆਇਨ ਕਰਨਾ ਸਾਡੇ ਵਾਸਤੇ ਇਕਲੌਤਾ ਰਾਹ ਹੈ, ਫਿਰ ਵੀ ਆਫੀਸ਼ਲੀ ਹੋ ਜਾਏਗਾ ਵੀ ਆਰਟੀਕਲ 5 ਟ੍ਰਿਗਰ ਹੋਏਗਾ ਜੇਕਰ ਰਸ਼ੀਆ ਸਾਡੇ ਤੇ ਹਮਲਾ ਕਰਦਾ।
ਇੱਕ ਜਿਹੜੀ ਪਿਛਲੇ ਦਿਨੀ ਵੱਡੀ ਨੀਤੀ ਦੇ ਵਿੱਚ ਤਬਦੀਲੀ ਕੀਤੀ ਹੈ ਨਾ ਅਮਰੀਕਾ ਨੇ, ਪਹਿਲਾਂ ਡੋਨਲਡ ਟਰੰਪ ਕਹਿੰਦੇ ਸੀ ਇਮੀਡੀਏਟ ਸੀਜ਼ ਫਾਇਰ ਲਈ ਮੈਂ ਤਾਂ ਕੰਮ ਕਰ ਰਿਹਾ, ਸੀਜ਼ ਫਾਇਰ ਚਾਹੀਦਾ, ਹੁਣ ਸੀਜ਼ ਫਾਇਰ ਦੀ ਗੱਲ ਨਹੀਂ ਕੀਤੀ, ਹੁਣ ਕਹਿੰਦੇ ਸਾਨੂੰ ਤੇ ਲਾਸਟਿੰਗ ਪੀਸ ਚਾਹੀਦੀ ਆ, ਵੀ ਸੀਜ਼ ਫਾਇਰ ਦੀ ਗੱਲ ਛੱਡੋ, ਸਿੱਧੀ ਕੋਈ ਡੀਲ ਇਹੋ ਜਿਹੀ ਹੋਵੇ ਜਿਹਦੇ ਵਿੱਚ ਕਿ ਬਸ ਜੰਗ ਰੁਕ ਜਾਵੇ, ਸਿਰਫ ਸੀਜ਼ ਫਾਇਰ ਨਹੀਂ, ਸੀਜ਼ ਫਾਇਰ ਤਾਂ ਹੁੰਦੀ ਆਰਜ਼ੀ ਤੌਰ 'ਤੇ ਕਿ ਬਾਕੀ ਦੀਆਂ ਨੈਗੋਸ਼ੀਏਸ਼ਨ ਚੱਲਣਗੀਆਂ ਉਦੋਂ ਤੱਕ ਕੋਈ ਗੋਲੀਬਾਰੀ ਨਹੀਂ ਹੋਏਗੀ, ਅਤੇ ਜੇ ਕਿਤੇ ਸੀਜ਼ ਫਾਇਰ ਦੌਰਾਨ ਚੱਲਦੀਆਂ ਨੈਗੋਸ਼ੀਏਸ਼ਨਸ ਕਿਸੇ ਤਨ ਪੱਤਨ ਨਾ ਲੱਗਣ, ਜੰਗ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਆ। ਪਰ ਹੁਣ ਫੋਕਸ ਜਿਹੜਾ ਹੈਗਾ ਉਹ ਟਰੰਪ ਦਾ ਇੱਧਰਲੇ ਪਾਸੇ ਆ ਕਿ ਜੀ ਪੀਸ ਡੀਲ ਹੋਵੇ ਸਿੱਧੀ, ਕਿ ਸੀਜ਼ ਫਾਇਰ ਵਾਲਾ ਸਟੈਪ ਆਪਾਂ ਬਾਇਪੈਸ ਹੀ ਕਰ ਦਈਏ। ਦੇਖੋ ਅੱਜ ਇੱਧਰ ਉਹ ਮਿਲਣ ਵਾਸਤੇ ਆ ਰਹੇ ਨੇ ਵਾਈਟ ਹਾਊਸ ਦੇ ਵਿੱਚ ਟਰੰਪ ਨੂੰ, ਤਾਂ ਕਿ ਰਸ਼ੀਆ ਦੇ ਨਾਲ ਪਏ ਇਸ ਰੇੜਕੇ ਦਾ ਕੋਈ ਸਮਾਧਾਨ ਹੋ ਸਕੇ। ਰਸ਼ੀਆ ਵੱਲੋਂ ਜਿਹੜੇ ਅਟੈਕਸ ਨੇ ਯੂਕਰੇਨ ਉੱਪਰ ਹਜੇ ਵੀ ਜਾਰੀ ਨੇ।
ਅਤੇ ਉੱਧਰੋਂ ਇਹ ਵੀ ਦੱਸਿਆ ਜਾਂਦਾ ਕਿ ਪੁਤਿਨ ਨੇ ਸ਼ੀ ਜਿਨਪਿੰਗ ਨੂੰ, ਨਰਿੰਦਰ ਮੋਦੀ ਨੂੰ ਫੋਨ ਕੀਤੇ ਨੇ, ਉਹਨਾਂ ਨੂੰ ਦੱਸਿਆ ਕਿ ਮੀਟਿੰਗ ਕਿੱਦਾਂ ਦੀ ਰਹੀ ਸ਼ੁੱਕਰਵਾਰ ਵਾਲੀ। ਸ਼ੁੱਕਰਵਾਰ ਵਾਲੀ ਜਿਹੜੀ ਵਿਜੇ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਪੁਤਿਨ ਨੇ ਸਿੱਧਾ ਹੀ ਇਹ ਕਿਹਾ, ਕਹਿੰਦੇ ਵੀ ਜਿਹੜੀ ਸਾਡੀ ਅੱਜ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਅਗਰੀਮੈਂਟ, ਕਹਿੰਦੇ ਜਿਹੜਾ ਸਾਡਾ ਅਗਰੀਮੈਂਟ ਹੋਇਆ, ਡੋਨਲਡ ਟਰੰਪ ਨੇ ਕਿਹਾ ਵੀ ਕੋਈ ਅਗਰੀਮੈਂਟ ਨਹੀਂ ਹੋਇਆ, ਦੇਰ ਇਜ਼ ਨੋ ਡੀਲ ਅੰਟਿਲ ਦੇਰ ਇਜ਼ ਅ ਡੀਲ। ਕਹਿੰਦੇ ਪਰ ਜਿਹੜਾ ਇਹ ਅਗਰੀਮੈਂਟ ਹੋਇਆ ਅੱਜ ਪੁਤਿਨ ਦੇ ਇਹ ਸ਼ਬਦ ਨੇ, ਉਹਨਾਂ ਨੇ ਉਦੋਂ ਕਿਹਾ ਕਹਿੰਦੇ ਵੀ ਮੈਨੂੰ ਉਮੀਦ ਹੈ ਕਿ ਜਿਹੜੇ ਯੂਰੋਪੀਅਨ ਲੀਡਰਸ ਨੇ ਤੇ ਵਲਾਦੀਮਿਰ ਜ਼ੇਲੈਂਸਕੀ ਯੂਕਰੇਨ ਵਾਲੇ, ਵੀ ਦੇ ਡੂ ਨਾਟ ਨਾਓ ਥਰੋ ਅ ਰੈਂਚ ਇਨ ਦਾ ਵਰਕਸ, ਕਿ ਇਹ ਜਿਹੜਾ ਸਾਡਾ ਕੰਮ ਹੈ ਇਹਨੂੰ ਟੋਰਪੀਡੋ ਵੀ ਉਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਪੰਜਾਬੀ ਆਪਾਂ ਟਾਰਪੀਡੋ ਕਹਿੰਦੇ ਹਾਂ, ਵੀ ਟੋਰਪੀਡੋ ਵੀ ਨਾ ਕਰਨ ਦੀ ਕੋਸ਼ਿਸ਼ ਕਰਨ ਵੀ ਜੋ ਸਾਡਾ ਅਗਰੀਮੈਂਟ ਬਣਿਆ ਯੂਰਪ ਵਾਲੇ ਤੇ ਯੂਕਰੇਨ ਵਾਲੇ। ਤੇ ਉਸ ਤੋਂ ਬਾਅਦ ਡੋਨਲਡ ਟਰੰਪ ਵੀ ਹੁਣ ਇਹ ਕਹਿ ਰਹੇ ਨੇ ਕਿ ਇਟਸ ਅਪ ਟੂ ਵਲਾਦੀਮਿਰ ਜ਼ੇਲੈਂਸਕੀ, ਉਸੇ ਹੀ ਹਾਲ ਜਿੱਥੇ ਉਹ ਮੀਟਿੰਗ ਹੋਈ ਬਿਟਵੀਨ ਪੁਤਿਨ ਐਂਡ ਟਰੰਪ, ਜਿੱਥੇ ਪ੍ਰੈਸ ਕਾਨਫਰੰਸ ਹੋਈ ਰਾਦਰ, ਉਸੇ ਪੋਡੀਅਮ ਦੇ ਸਾਹਮਣੇ ਉਹਨਾਂ ਨੇ ਉਸੇ ਵੇਲੇ ਆਫਟਰ ਦੈਟ ਪ੍ਰੈਸ ਕਾਨਫਰੰਸ ਫੋਕਸ ਨਿਊਜ਼ ਨੂੰ ਸ਼ੌਨ ਹੈਨੇਟੀ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਡੋਨਲਡ ਟਰੰਪ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਨਾਓ ਇਟਸ ਅਪ ਟੂ ਪ੍ਰੈਜ਼ੀਡੈਂਟ ਪੁਤਿਨ, ਸੋਰੀ ਪ੍ਰੈਜ਼ੀਡੈਂਟ ਜ਼ੇਲੈਂਸਕੀ, ਕਿ ਯੂਕਰੇਨ ਦੇ ਰਾਸ਼ਟਰਪਤੀ ਦੇ ਉੱਤੇ ਹੁਣ ਇਹ ਹੈਗਾ ਸਾਰੇ ਦਾ ਸਾਰਾ ਦਾਰਮਦਾਰ ਕਿ ਵੀ ਉਹ ਇਸ ਗੱਲ ਨੂੰ ਸਿਰੇ ਚੜਾਉਣਗੇ ਕਿ ਨਹੀਂ। ਤੇ ਇਹੀ ਗੱਲ ਪੁਤਿਨ ਕਰ ਰਹੇ ਨੇ ਹੁਣ, ਪੁਤਿਨ ਤੇ ਡੋਨਲਡ ਟਰੰਪ ਲੱਗਦਾ ਵੀ ਇੱਕ ਸੁਰ ਨੇ, ਤੇ ਉਹ ਹੁਣ ਇਨਵਾਈਟ ਕਰ ਰਹੇ ਨੇ ਵਾਈਟ ਹਾਊਸ ਦੇ ਵਿੱਚ ਦੁਬਾਰਾ ਤੋਂ ਜ਼ੇਲੈਂਸਕੀ ਨੂੰ, ਜ਼ੇਲੈਂਸਕੀ ਕਹਿੰਦੇ ਆ ਗਏ, ਇਸ ਕਰਕੇ ਉਹ ਆਪਣੇ ਸਾਰੇ ਸਾਥੀਆਂ ਨੂੰ, ਭਰਾਵਾਂ ਨੂੰ ਨਾਲ ਲੈ ਕੇ ਆ ਰਹੇ ਨੇ ਵੀ ਮੇਰੇ ਨਾਲ ਚੱਲੋ, ਵੀ ਕਿਤੇ ਇਹ ਦੋ ਫਿਰ ਇਹ ਪੁਤਿਨ ਦੇ ਪੁਤਿਨ ਦੀ ਗੱਲ ਹੀ ਕਹਿ ਲਓ ਵੀ ਕੀ ਹੁੰਦਾ ਉਹ ਵੀ ਪੁਤਿਨ ਦਾ ਹੀ ਜਿਹੜਾ ਸ਼ਬਦ ਹੈਗੇ ਵੀ ਮੈਨੂੰ ਨਾ
ਸੁਣਾ ਸੁਣਾ ਲੈਣ। ਦੇਖੋ ਪਿਛਲੀ ਵਾਰ ਮਿਰਜ਼ੇ ਵਾਲੀ ਕਰਤੀ ਸੀ ਟਰੰਪ ਨੇ ਜ਼ੇਲੈਂਸਕੀ ਨਾਲ, ਜ਼ੇਲੈਂਸਕੀ ਦਾ ਉਦੋਂ ਸੀ ਵੀ ਜੇ ਪਤਾ ਹੁੰਦਾ ਤਾਂ ਇੰਝ ਕਰਨੀ, ਮੈਂ ਲਿਆਉਂਦਾ ਨਾਲ ਭਰਾਵਾਂ ਨੂੰ। ਸੋ ਐਤਕੀ ਉਹ ਭਰਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਆ ਰਹੇ ਨੇ, ਆਪਣਾ ਪੂਰਾ ਯੂਰੋਪੀਅਨ ਲੀਡਰਸ ਦਾ, ਨੇਟੋ ਦੇ ਮੁਖੀ ਦਾ ਜਿਹੜਾ ਵਫਾ ਦਾ ਉਹ ਨਾਲ ਆਉਂਦਾ ਪਿਆ। ਸੋ ਵੇਖਦੇ ਹਾਂ ਅੱਜ ਦੀ ਮੀਟਿੰਗ ਕਿਹੋ ਜਿਹੀ ਰਹਿੰਦੀ। ਅੱਛਾ ਇੱਕ ਗੱਲ, ਉਹ 28 ਫਰਵਰੀ ਵਾਲੀ ਮੀਟਿੰਗ 'ਚ ਇੱਕ ਹੋਰ ਗੱਲ ਉੱਠੀ, ਕਹਿੰਦੇ ਸੂਟ ਨਹੀਂ ਪਾ ਗਿਆ ਇਹ, ਹੈ ਵੀ ਇਹ ਤਾਂ ਜੀ ਡਿਸਰਿਸਪੈਕਟਫੁੱਲ ਆ। ਅੱਜ ਵੀ ਅਮੈਰੀਕ ਵਾਈਟ ਹਾਊਸ ਦੇ ਕੁਝ ਅਧਿਕਾਰੀਆਂ ਨੇ ਯੂਕਰੇਨੀਅਨ ਅਫੀਸ਼ਲਸ ਨੂੰ ਪੁੱਛਿਆ ਕਿ ਕੀ ਜ਼ੇਲੈਂਸਕੀ ਅੱਜ ਸੂਟ ਪਾ ਕੇ ਆਉਣਗੇ, ਸੂਟ ਜੈਕਟ ਪਾ ਕੇ ਆਉਣਗੇ, ਕਿਉਂਕਿ ਉਹਨਾਂ ਦਾ ਇਹ ਕਹਿਣਾ ਵੀ ਸੰਕੇਤ ਵਜੋਂ ਇੱਕ ਇਹ ਵੀ ਇੱਕ ਬਹੁਤ ਵਧੀਆ ਇਸ਼ਾਰਾ ਹੋਏਗਾ ਕਿ ਉਹ ਵੀ ਕਿਸੇ ਤਰ੍ਹਾਂ ਦੀ ਸ਼ਾਂਤੀ ਸੰਬੰਧੀ ਗੱਲਬਾਤ ਵਾਸਤੇ ਤਿਆਰ ਨੇ। ਸੁਣ ਸੁਣਨ 'ਚ ਇਹ ਮਿਲਦਾ ਪਿਆ ਵੀ ਉਹ ਐਗਜੈਕਟਲੀ ਸੂਟ 'ਤੇ ਨਹੀਂ ਪਰ ਸੂਟ ਲਾਈਕ ਕੋਈ ਜੈਕਟ ਪਾ ਕੇ ਆਉਣਗੇ, ਕਿਉਂ ਇੱਦਾਂ ਦੀ ਗੱਲ ਵੀ ਚੱਲ ਰਹੀ ਹੈ।
ਪਿਛਲੇ ਦਿਨ ਉਹਨਾਂ ਦੀ ਮੀਟਿੰਗ ਸੀ ਸ਼ਾਇਦ ਕੀਅਰ ਸਟਾਰਮਰ ਨਾਲ ਜਾਂ ਫਿਰ ਫਰੈਡਰਿਕ ਮਰਜ਼ ਨਾਲ, ਉਦੋਂ ਮੈਂ ਦੇਖਿਆ ਉਹਨਾਂ ਨੇ ਥੋੜ੍ਹਾ ਜਿਹਾ ਇੱਕ ਉੱਪਰ ਜੈਕਟ ਜਿੱਦਾਂ ਪਾਈ ਹੋਈ ਸੀ, ਸ਼ਰਟ ਜੈਕਟ ਜੀ ਲੱਗਦੀ ਸੀ ਉਹ, ਉਹਨਾਂ ਦੇ ਨੋਰਮਲ ਜਿਹੜੀ ਉਹ ਟੀ ਸ਼ਰਟ ਜੀ ਉਹ ਮਿਲਟਰੀ ਲਾਈਫ ਫੈਟੀਕ ਜਿਹੜੀ ਉਹ ਟੀ ਸ਼ਰਟ ਜੀ ਪਾਉਂਦੇ ਨੇ, ਵੀ ਉਸ ਤੋਂ ਥੋੜਾ ਜਿਹਾ ਵੱਖਰਾ ਉਹਨਾਂ ਦੀ ਉਹ ਜੈਕਟ ਲੱਗ ਰਹੀ ਸੀ ਦੇਖਣ ਨੂੰ। ਪਹਿਲਾਂ ਮੈਂ ਦੇਖਿਆ, ਮੈਂ ਕਿਹਾ ਸੂਟ ਪਾ ਲਿਆ, ਪਰ ਨਹੀਂ, ਇਟ ਵਾਜ਼ ਅ ਸ਼ਰਟ ਜੈਕਟ ਕਾਇੰਡ ਆਫ ਸਮਥਿੰਗ, ਤੇ ਸ਼ਾਇਦ ਉਹੀ ਚੀਜ਼ ਉਹ ਦੁਬਾਰਾ ਪਾ ਕੇ।
ਸੋ ਉਧਰਲੇ ਪਾਸੇ ਵੀ ਬੜਾ ਧਿਆਨ ਹੋਣਾ। ਅੱਛਾ, ਬਾਕੀ ਜਿਹੜੀ ਵਲਾਦੀਮਿਰ ਪੁਤਿਨ ਤੇ ਟਰੰਪ ਵਾਲੀ ਜਿਹੜੀ ਮੁਲਾਕਾਤ ਹੋਈ ਵਸਵੀ
ਜੀ,
ਇੰਡੀਅਨ ਮੀਡੀਆ ਦੇ ਵਿੱਚ ਇਹ ਵੀ ਸੀ ਕਿ ਟਰੰਪ ਮਿਲੇ ਨਕਲੀ ਪੁਤਿਨ ਸੇ, ਕਹਿੰਦੇ ਇਹ ਤਾਂ ਅਸਲੀ ਪੁਤਿਨ, ਇਹਦੇ ਬੋਡੀ ਡਬਲ ਸੀ,
ਐਨੀਥਿੰਗ ਇਜ਼ ਪੋਸਿਬਲ।
ਕਹਿੰਦੇ ਪੁਤਿਨ ਤੇ ਮੁਸਕਰਾਉਂਦਾ ਹੀ ਨਹੀਂ, ਪੁਤਿਨ ਤੇ ਹੱਸਦਾ ਹੀ ਨਹੀਂ, ਪੁਤਿਨ ਤੇ ਇੰਨਾ ਚੰਚਲ ਸੁਭਾਅ ਵਾਲਾ ਬੰਦਾ ਹੀ ਨਹੀਂ ਹੈਗਾ ਜਿਹੋ ਜਿਹੀ ਚੰਚਲਤਾ ਵਲਾਦੀਮਿਰ ਪੁਤਿਨ ਦੀ ਅਲਾਸਕਾ ਦੇ ਵਿੱਚ ਦੇਖਣ ਨੂੰ ਮਿਲੀ ਫਰਾਈਡੇ ਵਾਲੀ ਮੀਟਿੰਗ 'ਚ। ਸੋ ਇਹ ਵੀ ਗੱਲ ਬੜੀ ਚੱਲਦੀ ਰਹੀ, ਕਹਿੰਦੇ ਅਸਲੀ ਪੁਤਿਨ ਤਾਂ ਆਇਆ ਹੀ ਨਹੀਂ, ਉਹ ਤੇ ਕੋਈ ਨਕਲੀ ਪੁਤਿਨ ਦਾ ਬੋਟ ਸੀ।
ਸ਼ੁਕਰ ਕਰੋ ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹ ਏਲੀਅਨ ਸੀ, ਉਹਦੇ ਵੀ ਕੋਈ ਚਿੱਪ ਲੱਗੀ ਹੋਈ ਸੀ, ਉਹ ਕੁਛ ਵੀ ਕਹਿ ਸਕਦੇ ਨੇ।
ਵਾਸੂ ਜੀ, ਅੱਜ ਜੇ ਮੀਟਿੰਗਸ ਦੀ ਗੱਲ ਆਪਾਂ ਕਰ ਹੀ ਰਹੇ ਹਾਂ, ਤੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਅੱਜ ਮੁਲਾਕਾਤ ਕਰਨ ਲਈ ਪਹੁੰਚੇ ਹੋਏ ਨੇ ਓਟਵਾ, ਅਤੇ ਉਹਨਾਂ ਨੇ ਮਿਲਣਾ ਹੈ ਮਾਰਕ ਕਾਰਨੀ ਨੂੰ। ਜਿਹੜੀ ਆਹ ਵਾਲੀ ਮੀਟਿੰਗ ਆ ਕੋਲੀਸ਼ਨ ਆਫ ਦਾ ਵਿਲਿੰਗ ਦੇ ਆ ਮੈਂਬਰਸ ਜਿਨ੍ਹਾਂ ਨੂੰ ਜ਼ੇਲੈਂਸਕੀ ਆਪਣੇ ਨਾਲ ਲੈ ਕੇ ਜਾ ਰਹੇ ਨੇ, ਇੰਟਰਸਟਿੰਗਲੀ ਮਾਰਕ ਕਾਰਨੀ ਇਸ ਵਫਦ ਦਾ ਹਿੱਸਾ ਨਹੀਂ ਹੈਗੇ, ਜਦਕਿ ਯੂਰਪ ਤੋਂ ਆਉਣ ਵਾਲੇ ਲੀਡਰਸ, ਨੇਟੋ ਦੇ ਜਿਹੜੇ ਬਾਕੀ ਸਾਰੇ ਲੀਡਰਸ, ਨੇਟੋ ਦੇ ਮੁਖੀ ਨੇ, ਫਿਨਲੈਂਡ ਦੇ ਰਾਸ਼ਟਰਪਤੀ ਨੇ, ਉਹਨਾਂ ਵਾਸਤੇ ਤਾਂ ਅਮਰੀਕਾ ਆਉਣਾ ਕਿਤੇ ਦੂਰ ਆ। ਕੋਲੀਸ਼ਨ ਆਫ ਵਿਲਿੰਗ ਦਾ ਹਿੱਸਾ ਕੈਨੇਡਾ ਵੀ ਆ, ਲਾਈਕ ਯੂ ਮੈਨਸ਼ਨਡ, ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵਫਦ ਦੇ ਵਿੱਚ ਜ਼ੇਲੈਂਸਕੀ ਦੇ ਨਾਲ ਨਹੀਂ ਜਾ ਰਹੇ।
ਜਦੋਂ ਕਿਤੇ ਪਿੰਡ ਵਿੱਚ, ਮੁਹੱਲੇ ਵਿੱਚ ਕਿਤੇ ਲੜਾਈ ਹੋਵੇ, ਤੇ ਜਦੋਂ ਤੁਸੀਂ ਬੰਦੇ ਨਾਲ ਇਕੱਠੇ ਕਰਕੇ ਲੈ ਕੇ ਜਾਂਦੇ ਹੋ, ਹੈਡਸ ਆਫ ਦਾ ਫੈਮਲੀਜ਼ ਨੂੰ ਇਕੱਠਾ ਕਰਕੇ ਲੈ ਕੇ ਜਾਂਦੇ ਹੋ। ਨਾਰਥ ਅਮਰੀਕਾ ਦੇ ਅਸੀਂ ਹੈਡ ਆਫ ਦਾ ਫੈਮਲੀ ਹੈ ਨਹੀਂ, ਜਿਹਦੇ ਨਾਲ ਲੜਾਈ ਕਰਨ ਜਾ ਰਹੇ ਹੋ ਅਸੀਂ ਉਹਦੇ ਹੀ ਛੋਟੇ ਭਰਾ ਹਾਂ।
ਕਰੈਕਟ।
ਸੋ ਇਸ ਕਰਕੇ ਸਾਡਾ ਉਹਦੇ ਵਿੱਚ ਕੋਈ ਬਹੁਤਾ ਸਟੇਕ ਹੈ ਨਹੀਂ, ਐਂਡ ਦਿਸ ਵਾਸ ਟੂ ਬੀ ਐਕਸਪੈਕਟਡ।
ਸਾਡਾ ਕੋਈ ਪ੍ਰਭਾਵ ਵੀ ਸ਼ਾਇਦ ਨਾ ਪਏ ਨਾ,
ਕਿ ਮਾਰਕ ਕਾਰਨੀ ਭਾਵੇਂ ਇਲੈਕਸ਼ਨ ਦੌਰਾਨ ਜ਼ਰੂਰ ਕਹਿੰਦੇ ਰਹੇ ਐਲਬੋਜ਼ ਅਪ ਪਰ ਉਸ ਤੋਂ ਬਾਅਦ ਤੋਂ ਅਜੇ ਤੱਕ ਜਿਹੜੀ ਵੀ ਸਾਡੀ ਸਟ੍ਰੈਟਜੀ ਰਹੀ ਹੈ ਉਹੀ ਰਹੀ ਹੈ ਕਿ ਅਸੀਂ ਡੋਨਲਡ ਟਰੰਪ ਨੂੰ ਖਿਜਾਉਣਾ ਨਹੀਂ, ਉਹਨਾਂ ਨੂੰ ਰਿਝਾਉਣਾ ਹੈ।
ਜੀ ਜੀ।
ਸੋ ਸਾਡੀ ਪੂਰੀ ਦੀ ਪੂਰੀ ਸਟ੍ਰੈਟਜੀ, ਕਿਉਂਕਿ ਸਾਡਾ ਇਸ ਵੇਲੇ ਪੂਰਾ ਜ਼ੋਰ ਹੀ ਲੱਗਿਆ ਹੋਇਆ ਵੀ ਸਾਨੂੰ ਕਿਸੇ ਤਰੀਕੇ ਉਹ ਬਖਸ਼ ਦੇਣ।
ਜੀ ਜੀ।
ਪਰ ਉਹ ਬਖਸ਼ ਨਹੀਂ ਰਹੇ ਕਿਸੇ ਨੂੰ ਵੀ। ਖੈਰ, ਹੁਣ ਜਿਹੜੀ ਉਹ ਮੀਟਿੰਗ ਤੁਸੀਂ ਜ਼ਿਕਰ ਕੀਤਾ ਕਿ ਡਗ ਫੋਰਡ ਦੇ ਨਾਲ, ਓਨਟੈਰੀਓ ਦੇ ਪ੍ਰੀਮੀਅਰ ਨਾਲ ਹੋਣੀ ਹੈ ਮਾਰਕ ਕਾਰਨੀ ਦੀ, ਇਹਦੇ ਬਾਰੇ ਪਿਛਲੇ ਹਫ਼ਤੇ ਡਗ ਫੋਰਡ ਨੇ ਦੱਸਿਆ ਸੀ, ਕਹਿੰਦੇ ਵੀ ਮੈਂ ਆਪਣੇ ਦੋਸਤ ਨੂੰ ਮਿਲਣ ਆਟਵਾ ਜਾਵਾਂਗਾ ਤੇ ਉੱਥੇ ਮੈਂ, ਕਹਿੰਦੇ, ਦਿਲ ਦੀਆਂ ਗੱਲਾਂ ਉਹਨਾਂ ਦੇ ਨਾਲ ਕਰਨੀਆਂ ਨੇ। ਉਹਨਾਂ ਨੂੰ ਆਲਰੇਡੀ ਪਤਾ, ਕਹਿੰਦੇ ਮੈਂ ਕੀ ਸੋਚਦਾ, ਹੀ ਆਲਰੇਡੀ ਨੋਜ਼ ਹਾਊ ਆਈ ਫੀਲ। ਕਹਿੰਦੇ ਉਹਦੇ 'ਚ ਮੈਂ ਉਹਨਾਂ ਨੂੰ ਕਹਿਣਾ ਕਿ ਸਮਰਥਨ ਦੇਣ ਦੀ ਲੋੜ ਹੈ ਇਕਾਨਮੀ ਨੂੰ, ਤੇ ਉਹਨਾਂ ਨੇ ਉਹਦੇ ਵਿੱਚ ਖਾਸ ਤੌਰ 'ਤੇ ਜ਼ਿਕਰ ਕੀਤਾ ਸੀ, ਕਹਿੰਦੇ ਜਿਵੇਂ ਤੁਸੀਂ ਫਸਟ ਟਾਈਮ ਹੋਮ ਬਾਇਰਸ ਵਾਸਤੇ ਨਿਊ ਹੋਮਸ ਦੇ ਉੱਤੋਂ GST ਹਟਾਇਆ, ਕਹਿੰਦੇ ਇੱਦਾਂ ਦਾ ਹੀ ਤੁਸੀਂ ਸਾਰੇ ਬਾਇਰਸ ਵਾਸਤੇ 2 ਸਾਲਾਂ ਵਾਸਤੇ HST ਹਟਾ ਦਿਓ, ਕਹਿੰਦੇ ਉਹਦੇ ਵਾਸਤੇ ਆਪਾਂ ਇਕੱਠੇ ਹੋ ਕੇ ਕੰਮ ਕਰ ਸਕਦੇ ਹਾਂ, ਵੀ ਸਾਰੇ ਬਾਇਰਸ ਵਾਸਤੇ 2 ਸਾਲਾਂ ਵਾਸਤੇ ਇਸ ਤਰ੍ਹਾਂ ਦੀ ਰਾਹਤ ਦਿੱਤੀ ਜਾਵੇ, ਵੀ ਇਕਾਨਮੀ ਨੂੰ ਚਲਾਉਣ ਵਾਸਤੇ
ਜ਼ਰੂਰੀ
ਹੈ। ਨਾਲ ਉਹਨਾਂ ਨੇ ਕਿਹਾ ਸੀ, ਕਹਿੰਦੇ ਪਰਸਨਲ ਅਤੇ ਕਾਰਪੋਰੇਟ ਟੈਕਸਿਸ ਦੇ ਵਿੱਚ ਵੀ ਜੇਕਰ ਕੋਈ ਕਟੌਤੀ ਹੋ ਸਕੇ, ਕਹਿੰਦੇ ਸਾਨੂੰ ਇਸ ਦਿਸ਼ਾ ਦੇ ਵਿੱਚ ਸੋਚਣਾ ਚਾਹੀਦਾ ਵੀ ਇਕਾਨਮੀ ਨੂੰ ਬੂਸਟ ਦੀ ਲੋੜ ਹੈ।
ਜੀ। ਸੋ ਵੇਖਦੇ ਹਾਂ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਅੱਜ। ਬਸ ਜੀ, ਬ੍ਰੇਕ ਲੈ ਲਈਏ ਛੋਟੀ ਜਿਹੀ, ਬ੍ਰੇਕ ਤੋਂ ਬਾਅਦ ਇੱਕ ਗੱਲ ਹੋਰ ਇਹ ਵੀ ਕਰ ਲਈਏ, ਜਿਹੜੀ ਇੱਕ ਹੋਰ ਮੀਟਿੰਗ ਜਿਹੜੀ ਸੰਭਾਵੀ ਤੌਰ 'ਤੇ ਇਸ ਹਫ਼ਤੇ ਹੋਣੀ ਆ, ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ ਫੈਡਰਲ, ਮੈਲੋਨੀ ਜੋਲੀ, ਉਹ ਅਤੇ ਕੁਝ ਹੋਰ ਅਧਿਕਾਰੀ ਗਏ ਹੋਏ ਨੇ ਸਵੀਡਨ। ਸਵੀਡਨ ਦੇ ਵਿੱਚ ਉਹਨਾਂ ਨੇ ਉਸ ਕੰਪਨੀ, ਜਿਹਦੀ ਕੰਪਨੀ ਦਾ ਨਾਮ ਸਾਬ, ਜਿਹੜੀ ਕਿ ਗ੍ਰਿਪਨ ਨਾਂ ਦੇ ਫਾਈਟਰ ਜੈੱਟ ਬਣਾਉਂਦੀ ਆ, ਹੋਰ ਵੀ ਕਈ ਮਿਲਟਰੀ ਇਕੁਇਪਮੈਂਟ ਬਣਾਉਂਦੀ ਆ, ਸਾਬ ਦੀਆਂ ਕਾਰਾਂ ਵੀ ਚੱਲਦੀਆਂ ਨੇ ਵੈਸੇ, ਪਰ ਕੈਨੇਡਾ ਦਾ ਜਿਹੜਾ ਜ਼ਿਆਦਾ ਸੰਦਰਭ ਉਹਨਾਂ ਦੇ ਨਾਲ ਬਣਦਾ, ਉਹ ਡਿਫੈਂਸ ਇਕੁਇਪਮੈਂਟ ਦੇ ਰਿਲੇਸ਼ਨ 'ਚ ਬਣਦਾ। ਉਹਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਹੋ ਸਕਦਾ ਮੈਲਨੀ ਜੋਲੀ ਵੀ ਕਰਨ, ਇਹ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਉਂਦੀ ਪਈ ਆ। ਇਹ ਮੀਟਿੰਗ ਕਿਉਂ ਮਹੱਤਵਪੂਰਨ ਹੋ ਸਕਦੀ ਹੈ ਉਹਦੇ ਬਾਰੇ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਾਸੂ ਜੀ, ਕੈਨੇਡਾ ਦੇ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਉਹ ਸਵੀਡਨ ਦੇ ਦੌਰੇ 'ਤੇ ਗਏ ਹੋਏ ਨੇ, ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਆਉਂਦੀ ਪਈ ਆ ਕਿ ਸਵੀਡਨ ਦੇ ਵਿੱਚ ਉਹਨਾਂ ਵੱਲੋਂ ਸਾਬ ਨਾਮ ਦੀ ਜਿਹੜੀ ਕੰਪਨੀ ਹੈ ਜਿਹੜੀ ਗ੍ਰਿਪਨ ਜੈਟਸ ਬਣਾਉਂਦੀ ਆ, ਹੋਰ ਕਾਫੀ ਡਿਫੈਂਸ ਇਕੁਇਪਮੈਂਟ ਇਹਨਾਂ ਵੱਲੋਂ ਬਣਾਇਆ ਜਾਂਦਾ, ਉਹਨਾਂ ਦੇ ਅਧਿਕਾਰੀਆਂ ਨਾਲ ਵੀ ਇਹਨਾਂ ਵੱਲੋਂ ਮੁਲਾਕਾਤ ਕੀਤੀ ਜਾਣੀ ਆ, ਅਤੇ ਮੈਲਨੀ ਜੋਲੀ ਦੇ ਨਾਲ ਸ਼ਾਮਲ ਹੋ ਸਕਦੇ ਨੇ ਸਟੀਵਨ ਫਹਰ, ਜਿਹੜੇ ਕਿ ਸੈਕਰਟਰੀ ਆਫ ਸਟੇਟ ਹਨ ਫੋਰ ਡਿਫੈਂਸ ਪ੍ਰੋਕਿਓਰਮੈਂਟ। ਸੋ ਜਿੰਨਾ ਵੀ ਹੁਣ ਕੈਨੇਡਾ ਨੇ ਡਿਫੈਂਸ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਕਰਨੀ ਆ, ਜਿਹੜਾ ਨਵਾਂ ਸਮਾਨ ਸਾਰਾ ਖਰੀਦਣਾ, ਉਹਦੇ ਵਾਸਤੇ ਜਿਹੜੀ ਪ੍ਰੋਕਿਓਰਮੈਂਟ ਦੇ ਕਹਿ ਲਓ ਜ਼ਿੰਮੇਵਾਰੀ ਸੌਂਪੀ ਗਈ ਆ, ਉਹ ਸਟੀਵਨ ਫੁਰਰ ਜਿਹੜੇ ਕਿ ਪੋਲੀਟੀਸ਼ੀਅਨ ਹੀ ਨੇ, ਸੈਕਰਟਰੀ ਆਫ ਸਟੇਟ ਨੇ, ਤੇ ਇਹ ਸਾਬਕਾ ਪਾਇਲਟ ਵੀ ਰਹੇ ਨੇ, ਫਾਈਟਰ ਪਾਇਲਟ,
F-18 ਉਡਾਉਂਦੇ ਰਹੇ ਨੇ ਆਪ, CF-18। ਸੋ ਜਿਹੜਾ ਸਾਡੇ ਜਿਹੜੇ ਜੈਟਸ ਹੌਰਨੈਟਸ ਜਿਹੜੇ ਅਸੀਂ ਰਿਪਲੇਸ ਕਰਨੇ ਨੇ, ਉਹ ਜੈਟਸ ਹੀ ਆਪ ਉਡਾਉਂਦੇ ਰਹੇ ਨੇ, ਤੇ ਇਹਨਾਂ ਦੀ ਮੀਟਿੰਗ ਹੁਣ ਸਾਬ ਦੇ ਨਾਲ ਹੈ, ਤੇ ਸਾਬ ਦਾ ਗ੍ਰਿਪਨ ਜੈਟ ਜਦੋਂ ਅਸੀਂ F-35 ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਸੀ ਲੋਕਹੀਡ ਮਾਰਟਿਨ ਤੋਂ, ਰਨਰ ਅਪ ਉਸ ਰੇਸ ਦੇ ਵਿੱਚ ਸਾਬ ਵਾਲੇ ਰਹੇ ਸਨ
ਦੂਜੇ ਨੰਬਰ ਤੇ।
ਤੇ ਹੁਣ ਜਿਹੜਾ ਰਿਵਿਊ ਟ੍ਰਿਗਰ ਕੀਤਾ ਹੈ ਮਾਰਕ ਕਾਰਨੀ ਨੇ, ਕਿ ਇਹਨਾਂ ਨੇ ਪ੍ਰਧਾਨ ਮੰਤਰੀ ਬਣਦਿਆਂ ਸਾਰ ਜਿਹੜਾ ਵਨ ਆਫ ਦਾ ਫਸਟ ਡਿਸੀਜਨਸ ਇਹਨਾਂ ਦਾ ਇਹ ਸੀ ਕਿ ਅਸੀਂ F-35 ਦੀ ਪਰਚੇਜ਼ ਦਾ ਰਿਵਿਊ ਕਰਾਂਗੇ, ਕਿ 88 ਫਾਈਟਰ ਜੈੱਟ ਖਰੀਦਣ ਦਾ ਫੈਸਲਾ ਕੀਤਾ ਗਿਆ ਸੀ 2023 ਦੇ ਵਿੱਚ, ਤੇ ਇਹ 19 ਬਿਲੀਅਨ ਦੀ ਉਦੋਂ ਦੱਸਿਆ ਜਾਂਦਾ ਸੀ ਡੀਲ ਸੀ, ਹਾਲਾਂਕਿ ਹੁਣ ਕੈਰਨ ਹੋਗਨ ਜਿਹੜੇ ਆਡੀਟਰ ਜਨਰਲ ਨੇ ਉਹ ਕਹਿ ਰਹੇ ਵੀ $27 ਬਿਲੀਅਨ ਇਸ ਦੇ ਉੱਤੇ ਖਰਚ ਹੋਣਗੇ। ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਹੁਣ ਡੋਨਲਡ ਟਰੰਪ ਦੇ ਆਉਣ ਕਰਕੇ ਜਿੱਦਾਂ ਦੀਆਂ ਗੱਲਾਂ ਕਰ ਰਹੇ ਨੇ ਵੀ ਹੁਣ ਉਹ ਪਹਿਲੇ ਵਾਲੀ ਦੋਸਤੀ ਨਹੀਂ ਰਹੀ, ਇਸ ਕਰਕੇ ਅਸੀਂ ਰਿਵਿਊ ਕਰੀਏ ਵੀ ਸਾਨੂੰ ਇਹੀ ਜੈਟਸ ਖਰੀਦਣੇ ਚਾਹੀਦੇ ਆ ਜਾਂ ਕਿਤੋਂ ਹੋਰ ਵੀ ਕੰਮ ਚੱਲ ਸਕਦਾ,
ਕਿਉਂਕਿ F-35 ਬਣਾਉਣ ਵਾਲੀ ਕੰਪਨੀ ਲੋਕਹੀਡ ਮਾਰਟਨ ਅਮਰੀਕਨ ਕੰਪਨੀ ਹੈ,
ਅਮਰੀਕਨ ਕੰਪਨੀ ਹੈ, ਤੇ ਇਸ ਕਰਕੇ ਅਸੀਂ ਦੇਖੀਏ ਵੀ ਯੂਰਪ ਤੋਂ ਜਾਂ ਕਿਤੋਂ ਹੋਰ, ਈਵਨ ਸਾਊਥ ਕੋਰੀਆ ਵਾਲਿਆਂ ਨੇ ਵੀ ਕਿਹਾ ਸੀ ਤੁਹਾਨੂੰ ਫਾਈਟਰ ਜੈਟ ਬਣਾ ਕੇ ਦੇ ਦਿੰਦੇ ਆ। ਸੋ ਜਿਹੜਾ ਕਹਿ ਲਓ ਵੀ ਫਸਟ ਆਲਟਰਨੇਟਿਵ ਟੂ F-35, ਇਟ ਕੁਡ ਵੈਰੀ ਵੈਲ ਬੀ ਸਾਬ ਦਾ ਗ੍ਰਿਪਨ ਜੈਟ।
ਹਾਂਜੀ।
ਤੇ ਹੁਣ ਸਾਬ ਦੇ ਨਾਲ ਹੀ ਉਹਨਾਂ ਦੇ ਆਫਿਸ਼ਲਸ ਦੇ ਨਾਲ ਮੀਟਿੰਗ ਕਰ ਸਕਦੇ ਨੇ ਮੈਲਨੀ ਜੋਲੀ, ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ, ਤੇ ਉਹਨਾਂ ਦੇ ਨਾਲ ਸਾਡੇ ਸੈਕਰਟਰੀ ਆਫ ਸਟੇਟ ਫਾਰ ਡਿਫੈਂਸ ਪ੍ਰੋਕਿਓਰਮੈਂਟ ਉਹ ਵੀ ਸ਼ਾਮਲ ਹੋ ਰਹੇ ਨੇ। ਸੋ ਇਸ ਕਰਕੇ ਹੁਣ ਘੁਸਰ ਮੁਸਰ ਕਾਫੀ ਹੋ ਰਹੀ ਆ। ਪਰ ਵਿਜੇ ਜੀ, ਸਾਨੂੰ ਇਹ ਵੀ ਪਤਾ, ਪਿਛਲੇ ਦਿਨੀ ਖ਼ਬਰਾਂ ਆਈਆਂ ਸਨ ਕਿ ਜਿਹੜਾ ਇਹ ਰਿਵਿਊ ਟ੍ਰਿਗਰ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਡਿਫੈਂਸ ਵੱਲੋਂ, ਉਹਦੇ ਨਤੀਜੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਹੁਣ ਬਾਈ ਦੀ ਐਂਡ ਆਫ ਸਮਰ ਅਸੀਂ ਜਾਰੀ ਕਰਾਂਗੇ। ਪਰ ਇੱਕ ਖ਼ਬਰ ਆਈ ਸੀ ਕਿ ਜਿਹੜੇ ਡਿਫੈਂਸ ਆਫਿਸ਼ਲਸ ਨੇ ਉਹਨਾਂ ਨੇ ਬਹੁਤ ਸਟਰੋਂਗਲੀ ਇਸ ਚੀਜ਼ ਵਾਸਤੇ ਐਡਵੋਕੇਟ ਕੀਤਾ ਕਿ ਸਾਨੂੰ F-35 ਜਹਾਜ਼ ਹੀ ਖਰੀਦਣਾ ਚਾਹੀਦਾ, ਅਮਰੀਕਾ ਤੋਂ ਹੀ ਖਰੀਦਣਾ ਚਾਹੀਦਾ, ਤੇ ਵੀ ਜੇ ਅਸੀਂ ਕਿਤੋਂ ਹੋਰ ਖਰੀਦਾਂਗੇ ਉਹਦੇ ਨਾਲ ਖਰਚੇ ਵਧਣਗੇ, ਇੰਟੀਗ੍ਰੇਸ਼ਨ ਇਸ਼ੂਜ਼ ਹੋਣਗੇ, ਇਨਐਫੀਸ਼ੀਐਂਸੀਜ਼ ਵਧਣਗੀਆਂ, ਤੇ ਵੀ ਠੀਕ ਫੈਸਲਾ ਨਹੀਂ ਹੋਏਗਾ। ਤੇ ਮੋਸਟ ਲਾਈਕਲੀ ਜਿਹੜਾ ਰਿਵਿਊ ਆ ਉਹਦੇ ਨਤੀਜੇ F-35 ਦੇ ਹੱਕ ਵਿੱਚ ਹੀ ਆਉਣ ਦੇ ਆਸਾਰ ਨੇ,
ਉਹ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੇ ਉਸ
ਐਂਡ ਆਫ ਸਮਰ।
ਜੀ, ਕਿਉਂਕਿ ਜਿਹੜਾ ਰਿਵਿਊ ਵੀ ਹੈਗਾ ਉਹ ਵੀ ਵਾਸੂ ਜੀ ਜਿਹੜੇ ਡਿਪਟੀ ਮਿਨਿਸਟਰਸ ਨੇ ਵਿਦਇਨ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ, ਜਿਨ੍ਹਾਂ ਨੇ ਪਹਿਲਾਂ ਇਹ ਫੈਸਲਾ ਲਿਆ ਸੀ ਕਿ F-35 ਵੀ ਖਰੀਦਣਾ ਚਾਹੀਦਾ, ਉਹਨਾਂ ਵੱਲੋਂ ਇਹਦਾ ਰਿਵਿਊ ਵੀ ਕੀਤਾ ਜਾ ਰਿਹਾ। ਬਾਕੀ ਸਾਹਿਬ ਦੇ ਨਾਲ ਜਿਹੜੀ ਇਹ ਮੀਟਿੰਗ ਹੋਣੀ ਆ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਸਾਹਿਬ ਦੀ ਇਸ ਵੇਲੇ ਪਾਰਟਨਰਸ਼ਿਪ ਜਿਹੜੀ ਕੈਨੇਡੀਅਨ ਕੰਪਨੀ ਆ ਬੰਬਾਰਡੀਅਰ ਉਹਨਾਂ ਦੇ ਨਾਲ ਵੀ ਹੈਗੀ ਹੈ ਸਰਵੇਲੈਂਸ ਪਲੇਨਸ ਬਣਾਉਣ ਦੇ ਵਾਸਤੇ। ਉਹਨਾਂ ਨੇ ਪੇਸ਼ਕਸ਼ ਕੀਤੀ ਆ ਕਿ ਜਿਹੜੇ ਉਹ ਸਰਵੇਲੈਂਸ ਪਲੇਨਸ ਨੇ ਉਹ ਕੈਨੇਡਾ ਨੂੰ ਸਪੁਰਦ ਕਰ ਸਕਦੇ ਨੇ। ਸਾਹਿਬ ਨੇ ਇਸ ਚੀਜ਼ ਦੇ ਵਿੱਚ ਵੀ ਦਿਲਚਸਪੀ ਦਿਖਾਈ ਹੈ ਕਿ ਜਿਹੜੀ ਸਬਮਰੀਨਸ ਨੇ ਨੇਵੀ ਦੀਆਂ ਉਹਨਾਂ ਨੂੰ ਰੀਵੈਂਪ ਕਰਨ ਦੇ ਵਾਸਤੇ ਵੀ ਸਾਹਿਬ ਦਾ ਕਹਿਣਾ ਕਿ ਅਸੀਂ ਇੱਕ ਅਹਿਮ ਭੂਮਿਕਾ ਨਿਭਾ ਸਕਦੇ ਹਾਂ। ਸੋ ਹੋ ਸਕਦਾ ਕਿ ਜਿਹੜੀ ਇਹ ਸਾਰੀ ਮੀਟਿੰਗ ਹੈਗੀ ਆ ਉਹ ਫਾਈਟਰ ਜੈਟਸ ਤੋਂ ਇਲਾਵਾ ਜਿਹੜਾ ਬਾਕੀ ਦਾ ਡਿਫੈਂਸ ਨਾਲ ਰਿਲੇਟਡ ਭਾਵੇਂ ਉਹ ਸਰਵੇਲੈਂਸ ਵਾਲੇ ਹਵਾਈ ਜਹਾਜ਼ ਹੋਣ ਜਾਂ ਸਬਮਰੀਨਸ ਨੂੰ ਰੀਵੈਂਪ ਕਰਨ ਦੀ ਗੱਲ ਹੋਵੇ ਉਹਦੇ ਸੰਦਰਭ ਵਿੱਚ ਹੋਵੇ। ਅਗੇਨ ਇਹ ਅਜੇ ਤੱਕ ਓਫਿਸ਼ੀਅਲ ਜਾਣਕਾਰੀ ਨਹੀਂ ਆ, ਇਹ ਸੂਤਰਾਂ ਦੇ ਹਵਾਲੇ ਤੋਂ ਆਈ ਖਬਰ ਹੈ ਕਿ ਮੈਲਨੀ ਜੋਲੀ ਇਸ ਹਫ਼ਤੇ ਸਾਬ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਸਵੀਡਨ ਦੇ ਵਿੱਚ ਮੁਲਾਕਾਤ ਕਰ ਸਕਦੇ ਨੇ।
ਇੰਡਸਟਰੀ ਮਿਨਿਸਟਰ ਵੱਲੋਂ ਮਿਨਿਸਟਰੀ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਸ ਮੀਟਿੰਗ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਸਾਬ ਦੇ ਅਧਿਕਾਰੀਆਂ ਨਾਲ ਜਾਂ ਆਫਿਸਰਸ ਨਾਲ ਉਹਨਾਂ ਦੀ ਮੀਟਿੰਗ ਹੋਏਗੀ। ਆਫਿਸ਼ਲ ਰਿਲੀਜ਼ ਦੇ ਵਿੱਚ ਇਹੀ ਲਿਖਿਆ ਕਿ ਮੈਲਨੀ ਜੋਲੀ ਉੱਥੇ ਜਾ ਰਹੇ ਨੇ ਅਤੇ ਉੱਥੇ ਡੇਵੀ ਸ਼ਿਪਯਾਰਡ ਜਿਹੜਾ ਕੈਨੇਡੀਅਨ ਸ਼ਿਪਯਾਰਡ ਕੈਨੇਡੀਅਨ ਕੰਪਨੀ ਹੈ ਇਹਨਾਂ ਨੇ 2 ਸਾਲ ਪਹਿਲਾਂ ਉੱਥੇ ਦੇ ਇੱਕ ਫਿਨਲੈਂਡ ਵੀ ਜਾਣਾ ਇਸ ਤੋਂ ਬਾਅਦ ਇਹਨਾਂ ਨੇ ਸੋ ਹੈਲਸਿੰਕੀ ਸ਼ਿਪਯਾਰਡ ਵੀ ਖਰੀਦਿਆ ਸੀ ਡੇਵੀ ਸ਼ਿਪਯਾਰਡ ਨੇ ਸੋ ਉੱਥੇ ਜਾ ਕੇ ਕੋਈ ਉਦਘਾਟਨ ਵਗੈਰਾ ਕਰਨਾ ਹੈ ਮੈਲਨੀ ਜੋਲੀ ਨੇ ਅਤੇ ਉਸ ਤੋਂ ਪਹਿਲਾਂ ਉਹ ਸਵੀਡਨ ਜਾ ਰਹੇ ਨੇ ਅਤੇ ਸੋ ਇੰਨੀ ਗੱਲ ਹੋਈ ਹੈ। ਸੋ ਲੈਟ ਸੀ ਕਿ ਪਰ ਇਹ ਇਟ ਕੁਡ ਵੈਰੀ ਵੈਲ ਆਲਸੋ ਬੀ ਅ ਪ੍ਰੈਸ਼ਰ ਟੈਕਟਿਕ ਕਿਉਂਕਿ ਦੇਖੋ ਹਾਲ ਹੀ ਵਿੱਚ ਸਪੇਨ ਵਾਲਿਆਂ ਨੇ ਕਿਹਾ ਵੀ ਅਸੀਂ F-35 ਨਹੀਂ ਖਰੀਦਣਾ,
ਪੋਰਚੁਗਲ ਨੇ ਵੀ ਕਿਹਾ ਸੀ,
ਸਵਿਟਜ਼ਰਲੈਂਡ ਵੱਲੋਂ ਵੀ ਹੁਣ ਰਿਵਿਊ ਕੀਤਾ ਜਾ ਰਿਹਾ ਤੇ ਵੀ ਅਸੀਂ F-35 ਖਰੀਦੀਏ ਕਿ ਨਾ ਖਰੀਦੀਏ। ਸੋ ਉਹ ਹੋ ਸਕਦਾ ਕਿ ਇਹ ਡੋਨਲਡ ਟਰੰਪ ਦੇ ਉੱਤੇ ਦਬਾਅ ਬਣਾਉਣ ਦਾ ਇੱਕ ਤਰੀਕਾ ਹੈ, ਪਰ ਜੋ ਅਜੇ ਤੱਕ ਦੀ ਸਾਡੀ ਪਾਲਿਸੀ ਹੈ ਉਹੀ ਕਿ ਡੋਨਲਡ ਟਰੰਪ ਨੂੰ ਖਿਜਾਉਣਾ ਨਹੀਂ ਰਿਝਾਉਣਾ ਹੈ।
ਡੋਨਲਡ ਟਰੰਪ ਤੇ ਜਦੋਂ ਜਦੋਂ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਬਾਅ ਨੂੰ ਰਿਟੈਲੀਏਟ ਕਰਦੇ ਉਹਨਾਂ ਨੇ ਸਗੋਂ ਹੋਰ ਜ਼ਿਆਦਾ ਟੈਰਿਫਸ ਜਾਂ ਹੋਰ ਜ਼ਿਆਦਾ ਚੁਭਵੀਂ ਗੱਲ ਕਰ ਦਿੱਤੀ ਹੋਈ ਆ। ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਅਮੈਰੀਕਨ ਅੰਬੈਸਡਰ ਨੇ ਪੀਟ ਹੌਕਸਟਰਾ ਉਹਨਾਂ ਨੇ ਇਹ ਕਹਿਤਾ ਵੀ ਕਿਉਂਕਿ ਕੈਨੇਡਾ ਨੇ ਟੈਰਿਫ ਅਮਰੀਕਾ ਦੇ ਉੱਪਰ ਜਵਾਬੀ ਟੈਰਿਫ ਲਾਏ ਰਿਟੈਲੀਏਟ ਕੀਤਾ, ਕਹਿੰਦੇ ਉਹਦੇ ਕਰਕੇ ਜਿਹੜੀ ਫਰੀ ਟ੍ਰੇਡ ਵਾਲੀ ਡੀਲ ਹੈਗੀ ਹੈ USMCA ਕਹਿੰਦੇ ਕੈਨੇਡਾ ਨੇ ਉਹਦੀ ਉਲੰਘਣਾ ਕੀਤੀ ਹੈ। ਬੜੀ ਆਪਣੇ ਆਪ ਜਵਾਬ ਵਿੱਚ ਕਮਾਲ ਦੀ ਗੱਲ ਹੈ,
ਚੱਲਦਾ ਧੱਕਾ ਤਾਂ ਕਰ
ਧੱਕਾ ਹੀ ਹੈ ਇਹ ਸਿਰਾ ਸਰਾਸਰ ਧੱਕਾ, ਕਿਉਂਕਿ USMCA ਦੀ ਮਦਾਂ ਦੀ ਉਲੰਘਣਾ ਕਰਨ ਵਾਲਾ ਹੀ ਪਹਿਲੇ ਤਾਂ ਕੰਟਰੀ ਅਮਰੀਕਾ ਬਣੀ। ਸੋ ਉਹੀ ਹੈ ਵੀ ਜੋ ਅਸੀਂ ਕਰੀਏ ਤਾਂ ਚਮਤਕਾਰ, ਤੁਸੀਂ ਕਰੋ ਤਾਂ ਅਤਿਆਚਾਰ, ਇਹ ਹਿਸਾਬ ਆ। ਬਸ ਵੀ ਚਲੋ ਵੇਖਦੇ ਹਾਂ ਅੱਜ ਦੇ ਆਹ ਦਿਨ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਣਗੀਆਂ। ਏਅਰ ਕੈਨੇਡਾ ਦੀ ਆਪਾਂ ਗੱਲ ਕੀਤੀ ਕਿ ਏਅਰ ਕੈਨੇਡਾ ਦੇ ਮੁਲਾਜ਼ਮ ਅੱਜ ਦੁਪਹਿਰੇ 12 ਵਜੇ ਤੱਕ ਕੰਮ 'ਤੇ ਵਾਪਸ ਜਾਂਦੇ ਨੇ, ਇਸ ਦੇ ਬਾਵਜੂਦ ਕਿ ਉਹ ਸਟ੍ਰਾਈਕ ਨੂੰ ਹੁਣ ਲੇਬਰ ਰਿਲੇਸ਼ਨ ਬੋਰਡ ਨੇ ਇਲੀਗਲ ਐਲਾਨ ਦਿੱਤਾ। ਜੇ ਅਜਿਹਾ ਨਹੀਂ ਹੁੰਦਾ ਉਹਦੇ ਸਿੱਟੇ ਕੀ ਹੋਣਗੇ ਉਹ ਫੋਲੋਅਪ ਕਰਦੇ ਹਾਂ। ਪੀਅਰ ਪੋਲੀਅਵ ਦੇ ਬਾਏ ਇਲੈਕਸ਼ਨ ਦੇ ਸਿੱਟੇ ਕੀ ਹੋਣਗੇ, ਨਤੀਜਾ ਕੀ ਆਏਗਾ, ਉਹ ਫੋਲੋਅਪ ਜ਼ਰੂਰੀ ਆ। ਜ਼ਿਲੈਂਸਕੀ ਅਤੇ ਯੂਰੋਪੀਅਨ ਲੀਡਰਸ ਦੀ ਟਰੰਪ ਨਾਲ ਮੁਲਾਕਾਤ, ਉਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਨਿਕਲਦਾ ਉਹ ਦੇਖਦੇ ਹਾਂ, ਅਤੇ ਨਾਲ ਜਿਹੜੀ ਕਾਰਨੀ ਅਤੇ ਡੱਗ ਫੋਰਡ ਦੀ ਮੀਟਿੰਗ ਆ ਉਹ 'ਚ ਵੀ ਵੇਖਦੇ ਹਾਂ ਕਿ ਕੀ ਆਉਂਦਾ। ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਬਸ ਜੀ।
ਥੈਂਕ ਯੂ ਵਿਜੇ ਜੀ।
ਯੂ ਹੈਵ ਅ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੀਆਂ ਅਪਡੇਟਸ ਦੇ ਨਾਲ।
ਥੈਂਕ ਯੂ।
ਸਵੇਰੇ ਫੇਰ ਗੱਲ ਕਰਦੇ ਹਾਂ।
ਸ਼ੋਰ।
ਥੈਂਕ ਯੂ।